ਬਖਸ਼ਿਸ਼ ਨਾਲ ਹਾਜ਼ਰ ਹੋ ਕੇ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਕੇ ਗੁਰੂ ਦਰੋਂ ਵਰੋਸਾਏ ਹੋਏ ਹਾਜ਼ਰੀਨ ਜੀਓ, ਅੱਜ ਸਾਨੂੰ ਕੀਰਤਨ ਵਿੱਚ ਦੂਸਰੇ ਸ਼ਬਦ ਦੀ ਜਗ੍ਹਾ ਪ੍ਰਵਾਨ ਕਲਾਮ ਵਿੱਚੋਂ ਭਾਈ ਗੁਰਦਾਸ ਜੀ ਦੀ ਇੱਕ ਅਟਲ ਸੱਚਾਈ ਦਰਸਾਉਂਦੀ ਹੋਈ ਪੌੜੀ ਦਾ ਕੀਰਤਨ ਕਰਨ ਅਤੇ ਸੁਣਨ ਦਾ ਇਤਫਾਕ ਬਣਿਆ ਹੈ। ਧਿਆਨ ਬਖਸ਼ਣਾ ਪੁਰਬ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਟੇਕ ਔਰ ਤੇ ਆਸਰਾ ਲੈ ਕੇ ਗੁਰੂ ਸਾਹਿਬ ਜੀ ਦੀਆਂ ਹੀ ਬਿਵਾਣੀਆਂ ਕਹਾਣੀਆਂ ਜਿਵੇਂ ਉਸਦੀ ਬਖਸ਼ਿਸ਼ ਛੜੀ, ਗੁਰੂ ਸੰਗਤਾਂ ਦੀ ਰਹਿਮਤ ਛੜੀ ਗੂੰਗੀਆਂ ਬੋਲਿਆਂ ਦੇ ਸੀਸ 'ਤੇ ਰੱਖੀ ਜਾ ਰਹੀ ਹੈ। ਜਿਉਂ ਗੁਰੂ ਬੁਲਾਉਂਦਾ ਹੈ ਬੋਲਣ ਦਾ ਯਤਨ ਕੀਤਾ ਜਾ ਰਿਹਾ ਹੈ। ਕੱਲ੍ਹ ਅਸਾਂ ਦੋ ਜਹਾਨ ਦੇ ਵਾਲੇ, ਦੋ ਜਹਾਨਾਂ ਦੇ ਬਾਦਸ਼ਾਹ ਅਤੇ ਸੁਲਤਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੀਦਾਰ ਸੁਲਤਾਨਪੁਰ ਕੀਤੇ ਸਨ। ਬੜੇ ਬੜੇ ਆਲਮ, ਉਲਮਾ ਲੋਕ, ਫਾਜ਼ਲ ਲੋਕ, ਦੀਨਦਾਰ ਲੋਕ, ਇਸਲਾਮ ਦੇ ਆਗੂ ਗੁਰੂ ਸਾਹਿਬ ਜੀ ਦੀਆਂ ਦਲੀਲਾਂ ਨੂੰ ਸੁਣ ਕੇ, ਵਿਚਾਰਾਂ ਨੂੰ ਸੁਣ ਕੇ ਦਿਲੋਂ ਗੁਰੂ ਸਾਹਿਬ ਜੀ ਦੇ ਸ਼ੈਦਾਈ ਅਤੇ ਗਰਵੀਦਾ ਹੋ ਚੁੱਕੇ ਸਨ। ਗੁਰੂ ਮਹਾਰਾਜ ਜੀ ਨੇ ਬੜੇ ਬੜੇ ਜਨੂੰਨੀਆਂ ਅਤੇ ਮੁਤਸਬ ਲੋਕਾਂ ਦੇ ਸਿਰ ਚੁਕਾ ਦਿੱਤੇ, ਸਿਰ ਖਮ ਕਰ ਦਿੱਤੇ ਆਪ ਜੀ ਦੇ ਰੱਬੀ ਵਿਚਾਰਾਂ ਨਾਲ, ਸਹੀ ਵਿਚਾਰਾਂ ਨਾਲ, ਅਮਲੀ ਜ਼ਿੰਦਗੀ ਦੇ ਉਪਦੇਸ਼ ਨਾਲ। ਈਦਗਾਹ ਵਿੱਚ ਸਤਿਗੁਰਾਂ ਨੇ ਜੋ ਗੱਲ ਆਖੀ ਉਸਦਾ ਮਫਹੂਮ ਅਤੇ ਸਾਰਾਂਸ਼ ਇਹ ਸੀ ਕਿ ਜੋ ਤੁਸੀਂ ਇਬਾਦਤ ਕਰਦੇ ਹੋ, ਕੁਰਾਨੇ ਕਰੀਮ ਪੜ੍ਹਦੇ ਹੋ, ਅੱਲਾਹ ਦਾ ਵਿਰਧ ਕਰਦੇ ਹੋ ਅਤੇ ਆਪਣੇ ਆਪ ਨੂੰ ਇਉਂ ਨਿਸ਼ਚਾ ਦਵਾਓ ਕਿ ਖੁਦਾ ਸੁਣ ਰਿਹਾ ਹੈ, ਅਸੀਂ ਉਸਦੀ ਹਜ਼ੂਰੀ ਵਿੱਚ ਬੈਠੇ ਹਾਂ। ਗੱਲ ਤਾਂ ਮਹਾਰਾਜ ਈਦਗਾਹ ਸੁਲਤਾਨਪੁਰ ਦੀ ਵਿੱਚ ਪੰਜਾਬ ਵਿੱਚ ਕਰ ਰਹੇ ਨੇ, ਪਰ ਇਹ ਗੱਲ ਸਦਾ ਲਈ ਹਰ ਇੱਕ ਖੁਦਾ ਪ੍ਰਸਤ ਲਈ ਦਰਕਾਰ ਹੈ ਕਿ ਜੇ ਪਾਠ ਕਰੇ, ਭਜਨ ਕਰੇ, ਕੀਰਤਨ ਕਰੇ, ਸੁਣੇ, ਵਿਚਾਰ ਕਰੇ ਅਤੇ ਹਜ਼ੂਰੀ ਦਾ ਹੀ ਸਭ ਕੁਛ ਹੋਵੇ ਤਾਂ ਗੱਲ ਬਣਦੀ। ਵਰਨਾ ਜਿਵੇਂ ਗੁਰੂ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਕਿਹਾ ਹੈ, ਉਹ ਗੱਲ ਹੋ ਜਾਂਦੀ ਹੈ। ਗੁਰਸਿੱਖ ਦੀ ਤਾਂ ਸਾਰੀ ਜ਼ਿੰਦਗੀ ਹੀ ਹਜ਼ੂਰੀ ਦੀ ਜ਼ਿੰਦਗੀ ਚਾਹੀਦੀ ਹੈ। ਜਦੋਂ ਇਸ ਨੇ परमेश्वर नूं अपने आप तो दूर समझिया ते फिर डिग गया, नीवा आ जाता है। वो बाहर भी है अंदर भी है, सो अंतर सो बाहर अनंत। पर इस गल का जितना भी कोई विश्वास करे उतना ही वो इंसान बनता है। पहले शब्द विच ये तुक भी आई सी, सर्व निरंतर खसम। खसम मैंने हुंदा है वड्डा, प्रभ जीओ खसमाना कर प्यार। परमेश्वर सब तो वड्डा है, उसले गुरु महाराज जी ने शब्दों विच उसनू खसम अलकाब नाल भी याद कीता। सर्व निरंतर खसम एको रब रहा, तो गुरप्रसादी सच सचो सच लह। गुरु साहब जी ने दर्शाया है कि उसनू गैर हाजिर ना समझो, जबकि साहब विच कहंदे ने कि वह सबनों देखता है पर उनू कोई विरला देखता है। बस यही एक रमज है, जो समझते ने कि वह सदा अंग संग है। गुरु गोबिंद सिंह जी भी ये ताकीद करते ने ते दृढ़ाते ने कि सदा अंग संगे, वो कैसा है, सदा अंग संगे दुनिया के रिश्तेदार, दुनिया के मददगार सदा सदा संग नहीं रह सकते। माता पिता स्त्री पुत्र होर अजीज़ो अकारब जितने रिश्तेदार ने, वो सदा इंसान के अंग संग नहीं रह सकते, लेकिन एक परमेश्वर है जो ये अंग संग रहा है। कई बारी ऐसी ऐसी जगह तो इंसान बचता है जिथों धन पदार्थ दिमाग शरीर बाहुबल मित्रां सज्जणां की शक्ति सरकारे दरबारे आदर रसूख कोई बचा नहीं सकता, उत्थे कोई बचावन हार है। इस हकीकत नूं सतगुरां ने साडी नितनेम की बाणी के अंतले शब्द अंदर दर्शाया है, तिथे तू समर्थ जिथे कोई ना। शायद आपनू जिंदगी अंदर कदी ऐसी गल का तजर्बा भी होया होवे, दासां नूं अनेकां वार होया, पर यह प्रतख होईयां गल्लां असी कई बारी विसर जांदे हां। तिथे तू समर्थ जिथे कोई ना, उत्थे तेरी रख अग्नि उधर मां है, माता दे पेट विच उधर विच कौन संभाल करदा है, कोई रिश्तेदार, कोई धन पदार्थ, कोई जमीन, कोई रुतबा ते रैंक, बस वह परमेश्वर की जात है जो उत्थे संभाल दी। तो गुरु साहब जी ने यही दर्शाया है कि सिमरन भजन हजूरी दा होवे तां उहदा ही कुछ फायदा हुंदा है, उहदे नाल ही मनुख दा मन शांत हुंदा है, टिकदा है। वरना जे दूरी दा भजन कीता जाए, दूरी दी बाणी पढ़ी जाए, तां मनुख जे क्रोधी है ते वाधू क्रोधी हो जाएगा। सिमरन करन वाले एडे एडे क्रोधी भई अग दा लंबा हथ लाया सेक आउंदा, बाणी रोज पढ़दे गल पैंदे, भावें उहनां दा नां शीतल सिंह होवे जां शीतल दास होवे, पर वह ज्वालामुखी नजर आते हैं। कई ऐसे मिले ने अपन ज्वालामुखी, क्योंकि भजन भी किया, बाणी भी पढ़ी, पाठ भी किया, कीर्तन भी किए, तकरीर भी कीतियां, पर हजूरी दियां नहीं कीतियां। नतीजा की निकलिया, जे मनुख विच क्रोध है तो वह बढ़ जाएगा, जे काम चेष्टा है तो वह ज्यादा बढ़ जाएगी, जे लोभ है तो होर बढ़ जाएगा। इस तरह नाल जो पुरश गैर हाजरी का सब काम करता है, वो पैशन बढ़ते हैं, तकबीयत फड़ते हैं, शब्द स्पर्श रूप रस गंध वालों उलार हो जाता है, पर जो हजूरी का सिमरन करता है वह इन सारिया औगुणा तो विदतों तो बुराइया तो मैलों तो कदूरतों तो कसाफतों तो गिलासतों तो हौली हौली गुरु की बख्शिश नाल बच जाता है। आओ सारे ही आखिए सतनाम श्री वाहिगुरु। सत्संग जी सुल्तानपुर के बड़े बड़े आलम गुरु साहब जी की इस दलील नूं तस्लीम कर गए। इतों ही बाबे ने जो कौतक रचिया उस संबंधी पहली वार की 24वीं पौड़ी जिसका कीर्तन होया है, वह भी इशारा देंदी सेध देंदी है। तो बाबे ने खुद भी माझ की वार विच एक गल आखी, मैनू परमेश्वर ने अपने दर घर बुला के सद के अपार कृपा करके मेरे जुम्मे एक कम लाया। वो कम सी के कर कर जा नानका दर दर जा, नानका एक एक बंदे कोल जा, ਨਾਨਕਾ ਪਰਮੇਸ਼ਰ ਕਹਿ ਰਿਹਾ ਹੈ, ਨਾਨਕ ਜੀ ਪਰਬਤਾਂ ਤੇ ਚੜ, ਗੁਫਾ ਵਿੱਚ ਚਲਿਆ ਜਾ, ਬਰਫਾਂ ਵਿੱਚ ਬੈਠੇ ਤਪੱਸੀਆਂ ਕੋਲ ਜਾ, ਜਟਾਧਾਰੀਆਂ ਕੋਲ ਜਾ, ਮੂੰਡ ਮੁੰਡਾਏ ਫਿਰਨ ਵਾਲਿਆਂ ਕੋਲ ਜਾ, ਗਿਆਨ ਵਿਹੂਣੇ ਸਵਾਹ ਮਲਮ ਵਾਲਿਆਂ ਕੋਲ ਜਾ, ਯੋਗੀਆਂ ਕੋਲ ਜਾ, ਪੀਰਾਂ ਕੋਲ ਜਾ, ਫਕੀਰਾਂ ਕੋਲ ਜਾ, ਕਬੀਰਾਂ ਕੋਲ ਜਾ, ਅਮੀਰਾਂ ਕੋਲ ਜਾ, ਪਰ ਜਿੱਥੇ ਵੀ ਜਾਵੇਂ ਉਹਨੂੰ ਮੇਰੇ ਨਾਲ ਜੋੜਨ ਦਾ ਯਤਨ ਕਰ, ਇੱਕ ਓਂਕਾਰ ਨਾਲ ਜੋੜਨ ਦਾ ਯਤਨ ਕਰ। ਬਸ ਇਹ ਬਾਬੇ ਨੂੰ ਕੰਮ ਸੌਂਪਿਆ ਗਿਆ। ਬਾਬੇ ਨੇ ਚੌਥੇ ਜਾਮੇ ਵਿੱਚ ਵੀ ਆਖਿਆ ਹੈ ਕਿ ਏਡਾ ਵੱਡਾ ਕੰਮ ਹੇ ਪਰਮੇਸ਼ਰ ਮੈਂ ਕਰਨ ਯੋਗ ਹਾਂ, ਮੈਂ ਨਹੀਂ ਕਰਨ ਯੋਗ। ਚੌਥੇ ਜਾਮੇ 'ਚ ਐਸਾ ਖਿਆਲ ਦਿੱਤਾ ਹੈ, ਹੋ ਮੂਰਖ ਕਾਰੇ ਲਾਈਆ, ਹੋ ਮੂਰਖ ਕਾਰੇ ਲਾਈਆ, ਨਾਨਕ ਹਰ ਕੰਮੇ, ਇਹ ਆਪਣਾ ਕੰਮ ਤੇਰੇ ਹੀ ਕਰਨ ਦਾ ਕੰਮ ਹੈ ਪਰਮੇਸ਼ਰਾ, ਮੈਂ ਕਿਵੇਂ ਕਰ ਸਕਾਂ। ਗੱਲ ਨਾਲ ਲਾ ਕੇ ਪਰਮੇਸ਼ਰ ਨੇ ਬਰਕਤਾਂ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ, ਕਰਾਮਤਾਂ ਕੀਤੀਆਂ, ਕਰਾਮਾਤਾਂ ਦਿੱਤੀਆਂ, ਜੇ ਤੈਨੂੰ ਲੋੜ ਪਵੇ ਤਾਂ ਵਰਤ ਸਕਦਾ ਹੈ। ਤਮਾਸ਼ੇ ਲਈ ਨਹੀਂ, ਡਰਾਉਣ ਲਈ ਨਹੀਂ, ਧਮਕਾਉਣ ਲਈ ਨਹੀਂ, ਘਬਰਾਹਟ ਪੈਦਾ ਕਰਨ ਲਈ ਨਹੀਂ। ਮੇਰੀ ਕੋਈ ਤਾਕਤ, ਮੇਰੀ ਸਾਰੀ ਰਚਨਾ ਦਾ ਜ਼ਰੇ ਤੋਂ ਲੈ ਕੇ ਸਮੇਰ ਤੱਕ ਜੋ ਰਚਨਾ ਹੈ, ਚੀਟੀ ਤੋਂ ਲੈ ਕੇ ਹਾਥੀ ਅਤੇ ਬ੍ਰਹਮਾ ਤੱਕ ਜੋ ਰਚਨਾ ਹੈ, ਨਾਨਕ ਜੀ ਤੇਰੇ ਵਾਸਤੇ ਵਕਫ ਹੈ, ਜਿੱਥੇ ਚਾਹੇ ਵਰਤ ਸਕਦਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਅਤੇ ਤੂੰ ਗੁਰ ਪਰਮੇਸ਼ਰ, ਕੋਈ ਫਰਕ ਨਹੀਂ ਹੈ। ਜਨਮ ਸਾਖੀ 'ਚ ਲਿਖਿਆ ਪਰਮੇਸ਼ਰ ਨੇ ਇੱਕ ਰੁਤਬਾ ਦੇ ਕੇ ਆ, ਮੈਨੂੰ ਦੁਨੀਆ ਪਾਰ ਬ੍ਰਹਮ ਪਰਮੇਸ਼ਰ ਕਹਿੰਦੀ ਅਤੇ ਤੂੰ ਗੁਰ ਪਰਮੇਸ਼ਰ ਹੋਇਓ, ਜਿਹਦੇ 'ਤੇ ਤੇਰੀ ਨਜ਼ਰ ਉਹਦੇ 'ਤੇ ਮੇਰੀ ਨਜ਼ਰ, ਜਿਹਨੂੰ ਤੂੰ ਬਖਸ਼ ਦੇਵੇਂ ਉਹਨੂੰ ਮੈਂ ਵੀ ਬਖਸ਼ ਦੇਵਾਂ। ਇਹ ਰਿਸ਼ਤਾ ਮਹਾਰਾਜ ਨੂੰ ਦੱਸਿਆ ਗਿਆ। ਤੋ ਸਤਸੰਗ ਜੀ, ਗੁਰੂ ਸਾਹਿਬ ਜੀ ਪਰਮੇਸ਼ਰ ਦੇ ਸਾਹਮਣੇ ਸਿਰ ਚੁਕਾਉਂਦੇ ਨੇ, ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਮੈਨੂੰ ਇੱਕ ਥਾਲ ਪਰੋਸ ਕੇ ਦਿੱਤਾ, ਥਾਲ ਆਇਆ ਮੇਰੇ ਵਾਸਤੇ ਅਤੇ ਕਹਿਣ ਲੱਗੇ ਲੈ ਇਹ ਤੂੰ ਆਪ ਵੀ ਖਾ ਅਤੇ ਜਾ ਕੇ ਇਸ ਨੂੰ ਵਰਤਾ, ਇਹ ਅਖੁੱਟ ਖਜ਼ਾਨਾ ਹੈ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਅਤੇ ਹੋਇਆ ਕਿ ਗੁਰਮਤੇ ਖਾਧਾ ਰੱਜ ਤਿੰਨ ਸੁੱਖ ਪਾਏ, ਨਾਮ ਦਾ ਭੋਜਨ, ਨਾਮ ਦਾ ਛਾਂਦਾ, ਨਾਮ ਦਾ ਪ੍ਰਸਾਦ, ਨਾਨਕ ਜੀ ਤੂੰ ਆਪ ਵੀ ਸ਼ੱਕ ਅਤੇ ਹੋਰਨਾਂ ਨੂੰ ਵੀ ਸ਼ਿਕਾਰ। ਇੱਥੇ ਹੀ ਭੁਲੇਖਾ ਪੈਂਦਾ ਹੈ, ਕਈ ਵਾਰੀ ਵੇਖਣ 'ਚ ਆਇਆ ਹੈ, ਇਹ ਤਾਂ ਗੁਰੂ ਨੇ ਆਪਣੇ ਥਾਂ ਕਿਹਾ ਕਿ ਮੈਨੂੰ ਆਹ ਦਾਤ ਮਿਲੀ ਉੱਥੋਂ ਕਿ ਤੂੰ ਨਾਮ ਸ਼ੱਕ, ਸ਼ਕਣ ਤੋਂ ਮਤ ਆਪ ਆਰਾਧ, ਅਤੇ ਹੋਰਨਾਂ ਨੂੰ ਇਸ ਪਾਸੇ ਲਾ। ਚੌਥੇ ਜਾਮੇ ਵਿੱਚ ਤਾਂ ਹੀ ਆਖਿਆ ਹੈ, ਜੋ ਇੱਦਾਂ ਕਰਦਾ ਹੈ ਉਹਦੇ ਚਰਨਾਂ ਦੀ ਧੂੜ ਦਾ ਮੈਂ ਤਾਲਬ ਹਾਂ। ਜਨ ਨਾਨਕ, ਚੌਥੇ ਗੁਰੂ ਨਾਨਕ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਅਤੇ ਗੁਰੂ ਨਾਨਕ ਦੇਵ ਜੀ ਨੇ ਜੋ ਨਾਮ ਜਪਿਆ, ਜੋ ਬਾਣੀ ਪੜ੍ਹੀ, ਜੋ ਉਚਾਰੀ, ਜੋ ਗਾਇਨ ਕੀਤੀ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕੋਈ ਓਹਲੇ ਨਹੀਂ, ਕੋਈ ਭੁਲੇਖਾ ਨਹੀਂ, ਕਿਸੇ ਡੱਬੇ 'ਚ ਨਹੀਂ ਪਾਈ ਉਹ ਕਿਤੇ ਅੰਦਰ ਵੜ ਕੇ। ਅੱਜ ਕੱਲ੍ਹ ਕੀ ਹੁੰਦਾ ਹੈ, ਕਈ ਜਗ੍ਹਾ ਦੇਖਣ 'ਚ ਆਉਂਦਾ ਸਾਡਾ ਵਾਹ ਇਹਨਾਂ ਰਾਹਾਂ 'ਚ ਤੁਰਨ ਨਾਲ ਪੈ ਜਾਂਦਾ। ਕੰਨ ਵਿੱਚ ਕੁਛ ਗੱਲ ਦੱਸੀ, ਤੂੰ ਆਪਣੀ ਘਰਵਾਲੀ ਨੂੰ ਨਹੀਂ ਦੱਸਣਾ, ਇਹ ਨਾਮ ਹੈ, ਆਪ 'ਤੇ ਤਾਂ ਮਿਹਰ ਹੈ, ਇੱਦਾਂ ਨਾ ਹੋਈ ਹੋ ਕਿਸੇ ਨਾਲ, ਪਰ ਸਾਨੂੰ ਇਸ ਗੱਲ ਦਾ ਭਲੀ ਤਰ੍ਹਾਂ ਘਰਵਾਲੀ ਨੂੰ ਗੱਲ ਦੱਸੀ, ਇਹ ਗੱਲ, ਇਹ ਨਾਮ, ਇਹ ਸਿਮਰਨ ਤੈਨੂੰ ਦੱਸਿਆ ਅਤੇ ਤੂੰ ਕੰਤ ਨੂੰ ਨਹੀਂ ਦੱਸਣਾ। ਜੇ ਚੰਗੀ ਗੱਲ ਹੈ ਤਾਂ ਆਂਢ ਗੁਆਂਢ ਦੱਸਣ ਦੇਣੀ ਚਾਹੀਦੀ, ਚੰਗਿਆਈ ਤਾਂ ਜਿੰਨੀ ਫੈਲੇ ਓਨੀ ਚੰਗੀ, ਜੇ ਕੋਈ ਮੰਦੀ ਬਾਤ ਹੈ ਤਾਂ ਉਹ 'ਤੇ ਮਿੱਟੀ ਪਾਉਣੀ ਜ਼ਰੂਰ ਚਾਹੀਦੀ ਹੈ। ਕਿਆ ਅਜਬ ਬਾਤ ਹੈ! ਇਹਨੂੰ ਪੰਜਾਬੀ ਦਿਆਂ ਸ਼ਬਦਾਂ ਵਿੱਚ ਇੱਕ ਮੁਹਾਵਰੇ 'ਚ ਆਖਿਆ ਹੈ ਕਿ ਕਈ ਲੋਕ ਐਸਾ ਕਰਦੇ ਨੇ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ, ਸ਼ਾਇਦ ਤੁਹਾਨੂੰ ਗਾਹਾਂ ਪਤਾ ਹੀ ਹੋਵੇ, ਅਤੇ ਮੈਂ ਤੇਰਾ ਗੁਰ। ਪਰ ਬਾਬੇ ਨਾਨਕ ਨੇ ਐਸੀ ਗੱਲ ਨਹੀਂ ਕੀਤੀ। ਬਾਬਾ ਨਾਨਕ ਉੱਚੇ ਚੜ੍ਹ ਕੇ ਰਬਾਬ ਦੇ ਨਾਲ ਪਰਮੇਸ਼ਰ ਦਾ ਨਾਂ ਉੱਚੀ ਉੱਚੀ ਗਾਉਂਦਾ, ਮਨੁੱਖਾਂ ਦੇ ਕੰਨਾਂ ਵਿੱਚ ਪੈ ਜਾਏ, ਜੰਗਲ ਵਿੱਚ ਗਾਉਂਦਾ ਹੈ, ਜਾਨਵਰਾਂ ਦੇ ਕੰਨਾਂ ਵਿੱਚ ਪੈ ਜਾਏ, ਉਜਾੜ ਵਿੱਚ ਗਾਉਂਦਾ ਹੈ, ਬਨਸਪਤੀ ਨੂੰ ਸੁਣ ਪਵੇ। ਗੁਰੂ ਸਾਹਿਬ ਦੇ ਖਿਆਲ ਅੰਦਰ ਬਨਸਪਤੀ ਵਿੱਚ ਵੀ ਇੱਦਾਂ ਹੀ ਜੀਵ ਕੰਮ ਕਰਦਾ ਹੈ ਜਿਵੇਂ ਸਾਡੇ ਵਿੱਚ ਕੰਮ ਕਰਦਾ, ਇਹਨੂੰ ਵੀ ਉਸੇ ਤਰ੍ਹਾਂ ਹਰਖ ਸੋਗ ਹੁੰਦਾ ਹੈ ਜਿਵੇਂ ਮਨੁੱਖ ਨੂੰ ਹੁੰਦਾ ਹੈ, ਇਹ ਵੀ ਉਸੇ ਤਰ੍ਹਾਂ ਮੇਲ ਜੋਲ ਕਰਦੇ ਅਤੇ ਆਪਣਾ ਵਾਧਾ ਕਰਦੇ ਨੇ ਬਨਸਪਤੀ ਬੋਟਨੀ ਜਿਵੇਂ ਇਨਸਾਨ ਕਰਦਾ ਹੈ। ਅਤੇ ਇਹ ਤਜਰਬਾ ਹੁਣ ਸਾਇੰਸ ਦੇ ਯੁੱਗ ਵਿੱਚ ਹੋ ਵੀ ਚੁੱਕਾ ਹੈ। ਆਪਦੇ ਦਾਸਾਂ ਨੂੰ ਕੀਰਤਨ ਕਰਨ ਲਈ ਕਲਕੱਤੇ ਜਾਣਾ ਪਿਆ, ਕੁਛ ਦਿਨ ਉੱਥੇ ਰਹੇ, ਮਹੀਨਿਆਂ ਵਧੇ, ਅਤੇ ਉੱਥੇ ਬੜੇ ਫਖਰ ਦੀ ਬਾਤ ਹੈ कि साडे देश दे एक बंगाली भरा ने बोस साहब बोस जी ने वर्ल्ड विचों एक नोबल प्राइज जितया 25,00,000 रुपए का। अगे साडे देश गीता जी किताब लिख के टैगोर ने 25,00,000 रुपया जितया दुनिया तो। दास टैगोर जी के आश्रम विच भी गए ने कई बार। पंडित नेहरू जी जब तक हयाती विच रहे किते भी हो दुनिया के किसी खिते ते हिस्से विच हो टैगोर के आश्रम शांति निकेतन विते जरूर उस वेले पहुँचते सन। आप दे दास भी उत्थे पहुँचे। उत्थे दी गल फिर किते आप जी नाल सांझी कीती जावेगी। कीर्तन की महत्ता की एक गल है टैगोर आश्रम की शांति निकेतन वैस्ट बंगाल विच कलकत्ते और आसनसोल दे विचकार। तो कहन दा भाव है एक और प्राइज जितया एक बोस जी ने शायद जगजीत चंद्र बोस सन या मैं ना भुलदा होवांगा खिमा करनी जिन्हां नूं याद है वह ध्यान न रखण उही ना है जिहड़ा उन्हां नूं सही याद। जगदीश चंद्र बोस ने नोबल प्राइज विन किया एक गल उत्ते उन्हें तजर्बा करके दसिया दुनिया अंदर कि ये जो बूटे ने ये जो फुल ने ये जो बनस्पति है ये जो बॉटनी की दुनिया है ये सोग भी है हरख भी है ये हसते भी ने रोंदे भी ने ये उत्ते गमी का असर भी होंदा है ये उत्ते शादी का असर भी होंदा है। आप दे दास यूनिवर्सिटी लखनऊ विच कीर्तन करन गए उत्थे एक साडे मित्र ने प्रोफेसर प्रेम सिंह जी प्रोफेसर लगे ने बड़े पढ़े लिखे एमए ने ते उन्हां राग विच भी बहुत प्रवीणता हासिल कीती है। जर्मन तो एक टीम साडे देश विच गई कि हिंदुस्तान दा राग कहिंदे ने बड़ा प्रभावित है उहदे नाल बड़ा असर हुंदा है। गुरु नानक देव रबाब बना बजा के शेरां नूं अपने चरणों में बिठा लैंदा सी। श्री गुरु नानक देव महाराज का राग सुनने लिए दरियावां दे जानवर बाहर निकल के बह जाते सन। हवा रुक जाती सी बनस्पति खड़कनों हट जाती सी ते इस तरह नाल असर हुंदा सी। जर्मन की एक टीम लखनऊ आई दासां नूं कई बारी उत्थे इतफाक होया है यूनिवर्सिटी विच कीर्तन करन दा पर असां कीर्तन कोई इधर उधर ले टप्पे नहीं करते महाराज बख्श लवे इधर उधर दियां कोई गज़लां या ऐसी बात नहीं। श्री गुरु ग्रंथ साहिब महाराज जी की बाणी का शब्द यतन होवे तो उस राग विच उत्थे गाया जिस विच गुरु साहब ने उच्चारण किया ते यूनिवर्सिटी विच दूरों दूरों लोग आके उसनू सुन ते बड़ा आनंद होवे। सारी सिंह सभा टांगिया ते चढ़ के साडे नाल गई कीर्तन करन लगे ते कई कोल अंगूर लगाए हुए मूँह च पा लो मूँह मैं क्या क्यों कहिंदे इत्थे बड़े मुकाबले की गल मैं क्या अज दे अंगूर खाद्या ने थोड़ो करना गुरु की बख्शे तुसी अरदास करो ऐसे मौके बनते ने आनंद बड़ा आता है। कल जिवें इत्थे प्रबंधक सज्जना ने श्री गुरु तेग बहादुर जी के प्यार विच कीर्तन दरबार रखिया है जिस विच गुरु तेग बहादुर जी की बाणी ही गाई जाएगी। सत्संग जी दासां नूं इह भी याद आ रहा है कि तकरीबन 12 साल तो लगातार आप जी के दास रहे इस पुरब उत्ते शीशगंज दहली ही संगत की सेवा करते आए तो सवेर की आसा दीवार का कीर्तन वरिया तो लैके उत्थे हुंदा सी। पिछली रात का कीर्तन दरबार भी उत्थे हुंदा सी। गुरु तेग बहादुर जी की हुणे बख्शिश है कि आपके जोड़ियां विच भेजिया है ते तां वी गुरमेरे संग सदा है नाले तो कहण दा भाव है उत्थे जर्मन की टीम आई कुछ होर प्रोफेसरां नूं ते सरदार प्रेम सिंह जो गवैये ने उन्हां नूं नाल लिया। एक उत्थे साडे मित्र ने रामगढ़िए सिंह सरदार तरलोक सिंह जी नहायत ही कीमती कीर्तन करदे ते कीमती गाउंदे ने तो इन्हां दोहां सज्जनां नूं नाल लैके उन्हां ने गमलियां विच फुल ला के वख वख जगह रख के इन्हां दोहां ही सज्जनां नूं आख्या कि तुसीं हिंदुस्तान दा राग इहदे ते गाओ। उन्हां ने सब्जियां भी कोल रखियां गमलियां विच ते पहलियां फोटो तब्दील हुंदी हालत दी फोटो ते फिर अंत विच राग खत्म होण ते जो तस्वीरां लईयां उह यूनिवर्सिटी विच दासां नूं दिखाईयां गईयां। प्रोफेसर तां सानूं मिले ही साडे मित्र ने मिल मिलाप वाले ने तो राग दा असर बनस्पति ते भी होया कहण दा इह भाव सी सब्जियां ते भी होया। मालकों उस राग नाल शायद उह दसन कि दुध देण वाले पशुआं दा दुध वधिया। यूरोप अंदर डेयरियां विच रेडियो लाए होए ने ते म्यूजिक सुनाया जाता है एडे एडे तजर्बे दुनिया करती है। श्री गुरु नानक देव महाराज ने इसलिए भाई मरदाने ते उदी रबाब ते राग नू नाल जोड़िया है कि जो मनुख का मन मायल होवे ते जिहड़ी गल कहनी है परमेश्वर ने मैनू कहा सुनेहा दे जावां। तो गुरु साहब जी ने सात संगत जी इस सारी सृष्टि का ध्यान किया शब्द की तुक प्यार न सुननी। भाई गुरदास जी कहते हैं कि परमेश्वर के दर उत्ते गुरु नानक देव जी ने पोशाका दिता गया ਜਿਵੇਂ ਕਿਸੇ ਨੂੰ ਖਿਲਤ ਦਿੱਤੀ ਜਾਂਦੀ ਹੈ। ਖੇ ਲਾਮ ਐਨ ਤੇ ਖਿਲਤ, ਚੋਗਾ ਦਿੱਤਾ ਜਾਂਦਾ ਹੈ ਜਾਂ ਉਸਨੂੰ ਨਵਾਜਿਆ ਜਾਂਦਾ ਹੈ। ਬਾਬਾ ਪਹਿਦਾ ਸਤਖੰਡ, ਪਹਿਦਾ ਮੈਨੇ ਪਹਿਨਾਇਆ ਗਿਆ, ਉਹਨੂੰ ਪੁਸ਼ਾਕ ਦਿੱਤੀ ਗਈ। ਬਾਬਾ ਪਹਿਦਾ ਸਚਖੰਡ ਪੁਸ਼ਾਕਾਂ ਦੀ, ਨੌਨਿਤ ਨਾਮ ਗਰੀਬੀ ਪਾਈ। ਲੈ ਤੂੰ ਗਰੀਬੀ ਨਾਲ ਦੁਨੀਆਂ ਨੂੰ ਜਿੱਤ ਜਾਵੇਂ, ਤੇਰੇ ਸਾਹਮਣੇ ਕੋਈ ਖਲੋ ਨਾ ਸਕੇਗਾ। ਤੇ ਮਹਾਰਾਜ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬੇ ਨੇ ਇੱਕ ਚਿੱਤ ਇੱਕ ਮਨ ਹੋ ਕੇ ਸਾਰੀ ਸ੍ਰਿਸ਼ਟੀ ਦਾ ਜਾਇਜ਼ਾ ਲਿਆ, ਸਾਰੀ ਰਚਨਾ ਨੂੰ ਵੇਖਿਆ, ਸਾਰੀ ਕੁਦਰਤ ਨੂੰ ਵੇਖਿਆ। ਇੱਕ ਦਿਨ ਨਹੀਂ ਵੇਖਿਆ, ਇੱਕ ਰਾਤ ਨੇ ਵੇਖਿਆ, ਦੋ ਦਿਨ ਤੇ ਦੋ ਰਾਤਾਂ ਨੇ, ਤਿੰਨ ਦਿਨ ਤਿੰਨ ਰਾਤਾਂ ਗੁਰੂ ਸਾਹਿਬ ਜੀ ਇਕਾਂਤ ਵਾਸ ਕਰਕੇ ਕੁੰਜੇ ਤਨਿਹਾਈ ਅੰਦਰ ਗੋਸ਼ਾ ਨਿਸ਼ੀਨੀ ਅੰਦਰ ਇੱਕ ਗੱਲ ਦੇਖਦੇ ਰਹੇ ਤੇ ਸਾਰੀ ਸ੍ਰਿਸ਼ਟੀ ਉੱਤੇ ਕਾਰਨ ਕੀ ਹੈ? ਨਾ ਸਮਾਜੀ ਸਮਾਜ ਵਿੱਚ ਸੁੱਖ ਹੈ, ਨਾ ਰਾਜ ਵਿੱਚ ਸੁੱਖ ਹੈ, ਨਾ ਆਰਥਿਕਤਾ ਵਿੱਚ ਸੁੱਖ ਹੈ, ਨਾ ਗਰੀਬੀ ਵਿੱਚ ਸੁੱਖ ਹੈ, ਨਾ ਤਿਆਗੀ ਸੁਖੀ ਨੇ, ਨਾ ਘਰ ਵਿੱਚ ਰਹਿਣ ਵਾਲੇ ਸੁਖੀ ਨੇ, ਨਰ ਨਾਰੀ ਸਭ ਦੁਖੀ ਦੁਖੀ ਨੇ। ਕਾਰਨ ਕੀ ਹੈ? ਬਾਬੇ ਨੇ ਵੱਡੇ ਧਿਆਨ ਨਾਲ ਨੀਝ ਲਾ ਕੇ ਗੌਰ ਨਾਲ ਬਖੌਲ ਇਹ ਦੇਖਿਆ ਕਿ ਬਾਬਾ ਜੀ ਨੇ Hey ਬੇਸਿਕ ਆਈਡੀਆ ਹੈ। ਦੁਨੀਆ ਅੰਦਰ ਦ੍ਰਿਸ਼ਟੀ ਅਲੱਦ ਅਲੱਦ ਹੁੰਦੀ ਹੈ, ਵਿਚਾਰ ਵੱਖ ਵੱਖ ਹੁੰਦੀ ਹੈ, ਐਂਗਲ ਆਫ ਵਿਜ਼ਨ ਜ਼ਾਵੀਆ ਨਿਗਾਹ ਵੱਖਰਾ ਵੱਖਰਾ ਹੁੰਦਾ ਹੈ। ਕੁਛ ਬੰਦੇ ਨੇ ਜਿਹੜੇ ਹੁੰਦੇ ਤਾਂ ਟੱਬਰ ਵਿੱਚ ਨੇ, ਪਰਿਵਾਰ ਵਿੱਚ ਨੇ, ਪਰ ਖਾਣ ਪੀਣ ਵੇਲੇ ਜਿੰਨਾ ਉਹਨਾਂ ਨੂੰ ਆਪਣੇ ਢਿੱਡ ਦਾ ਫਿਕਰ ਹੁੰਦਾ ਹੈ, ਉਨਾ ਪੁੱਤ ਦਾ ਵੀ ਨਹੀਂ ਹੁੰਦਾ, ਧੀ ਦਾ ਵੀ ਨਹੀਂ ਹੁੰਦਾ, ਬਾਕੀ ਮੈਂਬਰਾਂ ਨੇ ਕੁਨਵਾ ਦਾ ਵੀ ਨਹੀਂ ਹੁੰਦਾ। ਕੱਲ੍ਹ ਵਾਂਗੂ ਫਿਰ ਕਿਸੇ ਸੱਜਣ ਨੂੰ ਬਾਹਰ ਜਾਣਾ ਹੀ ਪਏਗਾ, ਅਤੇ ਮੇਰਾ ਇਸ਼ਾਰਾ ਵੀ ਜੋ ਸੱਜਣ ਉੱਠੇ ਨੇ ਦਿਲੋਂ ਇਹਨਾਂ ਵੱਲ ਹੀ ਸੀ। ਮੈਂ ਮਸ਼ਕੂਰ ਹਾਂ, ਇਹ ਕੱਲ੍ਹ ਵੀ ਰੁਚੀਆਂ ਸਮਝਣ ਲੱਗ ਪਏ ਨੇ ਹੌਲੀ ਹੌਲੀ, ਮਹਾਰਾਜ ਦੀ ਦੇਗ ਵਰਤਾਉਂਦਿਆਂ ਇਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਮੈਂ ਚਾਹੁੰਦਾ ਵੀ ਇਹੀ ਸਾਂ, ਅਤੇ ਉਹ ਉੱਠ ਵੀ ਗਏ। ਸੇਵਾ ਤੋਂ ਭਾਗ ਬੜੇ ਲੱਗਦੇ ਨੇ ਜੇ ਬੰਦਾ ਸੰਭਾਲ ਰੱਖੇ। ਤੋ ਕਈ ਲੋਕ ਪਰਿਵਾਰ ਵਿੱਚ ਰਹਿੰਦੇ ਨੇ, ਪਰ ਉਹਨਾਂ ਨੂੰ ਜਿੰਨਾ ਆਪਣੇ ਢਿੱਡ ਦਾ ਫਿਕਰ ਹੁੰਦਾ ਹੈ, ਮੈਨੂੰ ਦੁੱਧ ਮਿਲ ਜਾਏ, ਬਾਕੀਆਂ ਨੂੰ ਭਾਵੇਂ ਚਾਹ ਵੀ ਹਲਕੀ ਮਿਲੇ ਜਾਂ ਨਾ ਮਿਲੇ, ਇੱਦਾਂ ਵੀ ਵੇਖਣ 'ਚ ਆਉਂਦੇ ਨੇ। ਕੁਛ ਉਹ ਬੰਦੇ ਨੇ ਜਿਹੜੇ ਬਰਾਦਰੀ ਵਿੱਚ ਰਹਿੰਦੇ ਹੋਏ ਜਿੰਨਾ ਆਪਣੇ ਖਾਨਦਾਨ ਦਾ ਖਿਆਲ ਕਰਦੇ ਨੇ, ਉਹਨਾਂ ਨਾਲ ਦੇ ਦਾ ਨੇ। ਕੁਛ ਉਹ ਵੀ ਲੋਕ ਨੇ ਜਿਹੜੇ ਇੱਕ ਬਰਾਦਰੀ ਲਈ ਬਹੁਤ ਕੁਛ ਸੋਚਦੇ ਨੇ, ਅਤੇ ਗੁਆਂਢੀ ਪਾਵਾਂ ਹੈ ਜਿਹਨੇ ਮਰ ਜਾਏ, ਹੋਰ ਕੋਈ ਉਹਨੂੰ ਔਖੜ ਪੈ ਜਾਏ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਹਾਲਾਂਕਿ ਜੇ ਗੁਆਂਢ ਵਿੱਚ ਕੋਈ ਬਿਮਾਰੀ ਫੈਲੀ ਤਾਂ ਉਹ ਵੀ ਬਚ ਨਹੀਂ ਸਕਦੇ। ਕੁਝ ਲੋਕ ਹੁੰਦੇ ਨੇ ਜਿਹੜੇ ਇੱਕ ਮੁਲਕ ਲਈ ਸੋਚਦੇ ਨੇ, ਦੂਜੇ 'ਚ ਭਾਵਾਂ ਭੁਚਾਲ ਆ ਕੇ ਲੋਕਾਂ ਨੂੰ ਕੁਛ ਦਾ ਕੁਛ ਹੋ ਜਾਏ, ਹੱਥ ਨਹੀਂ ਵਟਾਉਣਾ। ਇੱਦਾਂ ਦੇ ਵੱਖ ਵੱਖ ਕੁਛ ਵਿਚਾਰਾਂ ਅਤੇ ਸੋਚਣੀ ਅਤੇ ਨਿਗਾਹ ਅਤੇ ਵਿਚਾਰ ਹੋਇਆ ਕਰਦੀ। ਲੇਕਿਨ ਇੱਕ ਹੋਰ ਸ਼੍ਰੇਣੀ ਵੀ ਹੈ ਜਿਸ ਦੀ ਮੈਂ ਗੱਲ ਆਰੰਭ ਕੀਤੀ ਹੈ। ਸਿਆਣੇ ਕਹਿੰਦੇ ਨੇ ਜੋ ਆਪਣੇ ਢਿੱਡ ਲਈ ਸੋਚਦਾ ਹੈ ਉਹ ਕੋਸ਼ਿਸ਼ ਵਿੱਚ ਤਾਂ ਬੜਾ ਹੈ, ਜਾਂ ਜਿਹੜਾ ਇੱਕ ਖਾਨਦਾਨ ਲਈ ਸੋਚਦਾ ਹੈ ਉਹ ਕੋਸ਼ਿਸ਼ ਵਿੱਚ ਤਾਂ ਬੜਾ ਹੈ, ਹਰਕਤ ਵਿੱਚ ਤਾਂ ਬੜਾ ਹੈ, ਦੌੜ ਭੱਜ ਤਾਂ ਉਹਦੀ ਬੜੀ ਹੈ, ਪਰ ਨਿਆਣੇ ਜਿਵੇਂ ਇੱਕ ਟੋਏ ਲੱਟੂ ਚਲਾਉਂਦੇ ਨੇ ਧਰਤੀ ਉੱਤੇ ਬੜੇ ਜ਼ੋਰ ਨਾਲ, ਲੱਟੂ ਇੰਨਾ ਤੇਜ਼ ਘੁੰਮਦਾ ਹੈ ਕਿ ਜੇ ਗਹੁ ਨਾ ਵੇਖੀਏ ਤਾਂ ਉਹ ਖਲੋਤਾ ਹੀ ਜਾਪਦਾ, ਅਤੇ ਘੁੰਮ ਨਹੀਂ ਰਿਹਾ ਹੈ, ਖੜ੍ਹਾ ਹੀ ਹੈ, ਇਤਨਾ ਤੇਜ਼ ਘੁੰਮਦਾ ਹੈ ਕਿ ਉਹ ਖਲੋਤਾ ਹੀ ਜਾਪਦਾ। ਫਿਰ ਇੱਕ ਹੋਰ ਵੀ ਦਾਇਰਾ ਹੈ ਘੁੰਮਣ ਦਾ, ਦੌੜ ਭੱਜ ਕਰਨ ਦਾ, ਅੱਖਾਂ 'ਤੇ ਲੱਗੇ ਉਹਨੇ ਖੋਪੇ, ਸਵੇਰੇ ਜੋ ਦਿੱਤਾ ਹੈ ਬੈਲ ਤੇਲ ਕੱਢਣ ਵਾਲੇ ਤੇਲੀ ਨੇ, ਉਹ ਇੱਕ ਚੱਕਰ ਦੇ ਅੰਦਰ ਦੌੜਾ ਫਿਰਦਾ ਹੈ ਸੁਬਾਹ ਤੋਂ ਸ਼ਾਮ ਤੱਕ। ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ ਹੈ, ਭਰਮਤ ਫਿਰਤ ਤੇਲਕ ਕੇ ਕੱਪ ਜਿਉਂ, ਜਿੱਦਾਂ ਕੋਹਲੂ ਦਾ ਬੈਲ ਭੱਜਾ ਫਿਰਦਾ ਹੈ, ਉਹਦਾ ਮੁਹੀਤ ਉਹਦਾ ਸਰਕਮਫਰੈਂਸ ਵੱਧ ਗਿਆ ਲੱਟੂ ਨਾਲ, ਪਰਮਤ ਫਿਰਤ ਤੇਲਕ ਕੇ ਕੱਪ ਜਿਉਂ ਗਤ ਬਿਨ ਰਹਿਣ ਵਹੀ ਹੈ। ਕਬੀਰ ਸਾਹਿਬ ਜੀ ਉਹਦਾ ਦਾਇਰਾ ਵੱਧ ਗਿਆ, ਭੱਜਾ ਉਹ ਵੀ ਇੱਦਾਂ ਹੀ ਫਿਰਦਾ ਹੈ, ਲਾਟੂ ਵੀ ਦੌੜਦਾ ਸੀ, ਦਾਇਰਾ ਛੋਟਾ ਸੀ, ਕੋਹਲੂ ਦਾ ਬੈਲ ਵੀ ਭੱਜਾ ਫਿਰਦਾ। ਇੱਕ ਤੀਜੀ ਹੋਰ ਗੱਲ ਹੈ, ਇਹ ਕੋਹਲੂ ਦੇ ਬੈਲ ਨਾਲੋਂ ਕਿਤੇ ਵੱਡਾ ਮੀਲਾਂ ਦਾ ਚੱਕਰ ਹੈ ਦੌੜਾ, ਉਹ ਵੀ ਫਿਰਦਾ ਹੈ ਰੇਸ ਕੋਰਸ ਦਾ ਘੋੜਾ, ਉਹਦਾ ਮੁਹੀਤ ਉਹਦਾ ਦਾਇਰਾ ਵੱਧ ਗਿਆ। ਇੱਕ ਹੋਰ ਵੀ ਚੱਕਰ ਹੈ ਪਰ ਉਹਦਾ ਕੋਈ ਅੰਦਾਜ਼ ਨਹੀਂ, ਉਹ ਲਾਮੁਹੀਤ ਚੱਕਰ ਹੈ। ਇਬਰਾਨੀ ਕਿਤਾਬਾਂ 'ਚ ਲਿਖਿਆ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜ਼ਫਰਨਾਮੇ 'ਚ ਲਿਖਿਆ ਹੈ, ਉਰਦੂ ਪੜ੍ਹੇ ਸੱਜਣ, ਹੇ ਹੇ ਉਰਦੂ 'ਚ ਦੋ ਨੇ, ਇੱਕ ਹੇ ਹਵਜ਼ ਅਤੇ ਹੇ ਇੱਕ ਹੇ ਹੁੱਤੀ, ਜਿਹਨਾਂ ਗ੍ਰਾਮਰ ਪੜ੍ਹੀ ਹੋਵੇ। ਮੈਂ ਹੇ ਹਵਜ਼ ਦੀ ਗੱਲ ਕਰ ਰਿਹਾ, ਸ਼ੋਸ਼ੇ ਵਾਲੀ ਹੈ, ਹੇ ਉੱਪਰ ਪੇਸ਼ ਮੀਮ ਅਲਫ ਹੁਮਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰੰਗਜ਼ੇਬ ਨੂੰ ਖਤ ਲਿਖਦਿਆਂ ਹੁਮਾ ਦਾ ਜ਼ਿਕਰ ਕੀਤਾ ਹੈ ਆਪਣੇ ਲੈਟਰ ਵਿੱਚ, ਗੁਰੂ ਜੀ ਦੇ ਪੁਰਬਾਂ ਦੇ ਦਿਨਾਂ ਵਿੱਚ। ਸਹੀ, ਹੁਮਾ ਇੱਕ ਜਾਨਵਰ ਹੈ, ਸ਼ਾਇਦ ਇੰਗਲਿਸ਼ ਵਿੱਚ ਉਹਨੂੰ ਫੀਨਿਕਸ ਕਹਿੰਦੇ ਨੇ। ਉਹਦੀ ਸਾਰੀ ਜ਼ਿੰਦਗੀ ਆਕਾਸ਼ ਵਿੱਚ ਜਾਂਦੀ ਹੈ, ਆਕਾਸ਼ ਵਿੱਚ ਘੁੰਮਦਾ ਰਹਿੰਦਾ, ਉਹਦਾ ਦਾਇਰਾ, ਉਹਦੀ ਉਡਾਨ, ਉਹਦੀ ਪਰਵਾਜ, ਉਹਦੀ ਫਲਾਈਟ ਕੋਈ ਨਹੀਂ ਨਾਪ ਸਕਿਆ। ਜਿਵੇਂ ਆਕਾਸ਼ ਨਹੀਂ ਨਾਪਿਆ ਜਾਂਦਾ, ਵਿਆਪਕ ਹੈ, ਤਿਵੇਂ ਉਸ ਜਾਨਵਰ ਦਾ ਘੇਰਾ ਵੀ ਨਹੀਂ ਜਾਪਦਾ ਜਾਂਦਾ ਕਿ ਕਿਤਨਾ ਵੱਡਾ ਹੈ। ਇਸ ਲਈ ਘੇਰੇ ਤਾਂ ਪਹਿਲੇ ਵੀ ਸੀ, ਪਰ ਇੱਕ ਹੁਮਾ ਦਾ ਘੇਰਾ ਵੀ ਹੈ। ਐਨ ਇਸੇ ਤਰ੍ਹਾਂ ਜੋ ਲੋਕ ਕੇਵਲ ਇੱਕ ਟੱਬਰ ਲਈ ਸੋਚਦੇ, ਦੌੜ ਭੱਜ ਕਰਦੇ ਨੇ, ਉਹ ਲੱਟੂ ਵਾਂਗੂ ਘੁੰਮ ਰਹੇ ਨੇ। ਜੋ ਲੋਕ ਇੱਕ ਬਰਾਦਰੀ ਲਈ ਹੀ ਸੋਚਦੇ ਨੇ ਉਹ ਕੋਹਲੂ ਦੇ ਬੈਲ ਵਾਂਗੂ ਚੱਕਰ ਕੱਟ ਰਹੇ ਨੇ। ਜੋ ਲੋਕ ਇੱਕ ਦੇਸ਼ ਦੀ ਬਿਹਤਰੀ ਬਾਬੂਦੀ ਸੋਚਦੇ ਨੇ, ਨਾਲ ਦੇ ਵਿੱਚ ਕਾਲ ਪਿਆ ਰਹੇ ਤਾਂ ਸਾਨੂੰ ਕੀ, ਉਹ ਰੇਸ ਕੋਰਸ ਦੇ ਘੋੜੇ ਵਾਂਗ ਫਿਰ ਰਹੇ ਨੇ। ਅਤੇ ਜੋ ਲੋਕ ਸੱਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ, ਜਿਹੜੇ ਲੋਕ ਕਾਂਗੜਾ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੀ ਸੋਚਣੀ ਸੋਚਦੇ ਨੇ, ਵਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਬਾਬਾ ਦੇਖੇ ਧਿਆਨ ਧਰ, ਕਿੱਥੇ ਤੇ ਦੇਖੇ, ਤਲਵੰਡੀ ਦੇਖੇ ਜਾਂ ਸੁਲਤਾਨਪੁਰ ਜਿੱਥੇ ਆਪਦੇ ਭਾਈਆ ਜੀ ਰਹਿੰਦੇ ਨਹੀਂ, ਜਾਂ ਪੰਜਾਬ ਪੰਜਾਬ ਵੇਖੇ ਨਹੀਂ, ਜਾਂ ਇੱਕ ਹਿੰਦੁਸਤਾਨ ਨੂੰ ਵੇਖੇ ਨਹੀਂ, ਬਾਬਾ ਦੇਖੇ ਧਿਆਨ ਧਰ, ਜਲ ਤੀ ਸਭ ਪ੍ਰਿਥਵੀ ਦਿਸ ਆਈ। ਇਸੇ ਲਈ ਤੇ ਗੁਰੂ ਸਾਹਿਬ ਜੀ ਨੇ ਪਦ ਯਾਤਰਾ ਕਰਦਿਆਂ ਹੋਇਆਂ ਤੋਂ ਪੌਣਾ ਲੱਖ ਸਫ਼ਰ ਕੀਤਾ, ਹਿੰਦੁਸਤਾਨ ਵਿੱਚ ਵੀ ਗਏ ਨੇ, ਚੀਨ ਵਿੱਚ ਵੀ ਗਏ ਨੇ, ਬਰਮਾ ਵਿੱਚ ਵੀ ਗਏ ਨੇ, ਆਸਾਮ ਸਿਆਮ ਵਿੱਚ ਵੀ ਗਏ ਨੇ, ਅਤੇ ਇੱਧਰ ਈਰਾਨ ਵਿੱਚ ਗਏ ਨੇ, ਕਾਬਲ ਵਿੱਚ ਗਏ ਨੇ, ਅਫਗਾਨਿਸਤਾਨ ਵਿੱਚ ਗਏ ਨੇ, ਅਰਬ ਦੇਸ਼ਾਂ ਵਿੱਚ ਗਏ ਨੇ, ਬਗਦਾਦ ਗਏ ਨੇ, ਜੱਦਾ ਗਏ ਨੇ, ਮਦੀਨਾ ਗਏ ਨੇ, ਮੱਕਾ ਗਏ ਨੇ। ਮੈਂ ਤਾਂ ਇੱਕ ਜਗ੍ਹਾ ਪੜ੍ਹਿਆ ਕਿ ਅਫਰੀਕਾ ਵਿੱਚ ਵੀ ਗੁਰੂ ਸਾਹਿਬ ਜੀ ਆਏ ਨੇ। ਐਵੇਂ ਨਹੀਂ ਆ ਰੌਣਕਾਂ ਇੱਥੇ ਲੱਗੀਆਂ ਹੋਈਆਂ, ਭਾਵੇਂ ਹਾਲੇ ਖੋਜ ਅਧੂਰੀ ਹੈ, ਮੇਰੀਆਂ ਅੱਖਾਂ ਸਾਹਮਣੋਂ ਇਹ ਵੀ ਲੇਖਣੀ ਲੰਘੀ ਹੈ। ਤੋ ਇੱਥੇ ਗੁਰੂ ਸਾਹਿਬ ਜੀ ਨੇ ਵੀ ਚਰਨ ਪਾਏ ਨੇ। ਕਾਰਨ ਕੀ ਹੈ? ਉਹਨਾਂ ਦੇ ਜਿਹੜੇ ਐਂਗਲ ਆਫ ਵਿਜ਼ਨ ਹੈ ਜਾਂ ਉਹਨਾਂ ਦਾ ਵੇਖਣ ਦਾ ਦਾਇਰਾ ਹੈ, ਉਹ ਹਮਾ ਵਾਂਗੂ ਖੁੱਲ੍ਹਾ ਹੈ, ਆਕਾਸ਼ ਵਾਂਗੂ ਵੱਡਾ ਹੈ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਅੰਦਾਜ਼ ਵਿੱਚ ਪੇਖ ਬਣਾ ਕੇ ਗੁਰੂ ਸਾਹਿਬ ਜੀ ਨੇ ਤਹੀਆ ਕਰ ਲਿਆ ਕਿ ਮੈਂ ਹੁਣ ਦੁਨੀਆ ਦੀ ਸੇਵਾ ਲਈ, ਖਾਲਕ ਦੀ ਖਲਕਤ ਦੀ ਸੇਵਾ ਲਈ ਆਪਣਾ ਸਾਰਾ ਜੀਵਨ ਲਾ ਦੇਵਾਂਗਾ। ਕਹਿੰਦੇ ਨੇ ਸਹੁਰੇ ਘਰ ਵੀ ਖਬਰ ਹੋ ਗਈ, ਗੁਰੂ ਸਾਹਿਬ ਜੀ ਦੇ ਸਹੁਰੇ ਪਿੰਡ ਵਿੱਚ ਇੱਕ ਬਹੁਤ ਹੀ ਵਿਦਵਾਨ ਪੰਡਿਤ ਰਹਿੰਦਾ ਸੀ, ਜਿਸ ਦਾ ਨਾਂ ਸੀ ਪੰਡਿਤ ਸ਼ਾਮਾ। ਆਪਣੇ ਇਤਿਹਾਸ ਪੜ੍ਹਿਆ ਹੈ, ਇਹ ਬਟਾਲੇ ਦਾ ਇੱਕ ਬੜਾ ਹੀ ਵਿਦਵਾਨ ਪੰਡਿਤ ਸੀ, ਜਿਸਦੇ ਸ਼ਸਤਰ ਵੇਦ ਪੁਰਾਣ ਨੋਕ ਜ਼ਮਾਨ ਸੀ, ਐਟ ਫਿੰਗਰਸ ਐਂਡ ਸਨ, ਬੜਾ ਹੀ ਆਲਮ ਸੀ। महाराज जी का सहुरा मूला खत्री चोणा ते चंदो राणी इनू नाल लैके सुल्तानपुरा सुल्तानपुरा अपनी बच्ची नू वेख्या बड़ी उदास परेशान बिब नानकी भी उदास भाइया जय राम भी उदास गुरु साहब जी फिरदे फिराउंदे कीर्तन तो बाद मरदाने भाई दे नाल घर आ गए अपने पिता जी नू वेख के कानून दे पिता फादर ऑफ लॉ कानून दे पिता जी नू वेख के सन्मान ते सत्कार कीता फादर इन लॉ। अच्छा तो असी स्थिति उसने थोड़े चिर तो बाद नैन कटोरे छलका के गले कग्याए विचों सुलखनी दे पिता जी ने आखिया कंड ते हथ धर के प्यार भी दिता बेटा नानका असी धी दे के तैनू लिया है पुत्र बनाया है बेटा तू बड़ा दाना बीना तू सियाणिया चो सियाणा आलमा चो आलम फाजलों चो फाजल सब तेरा तहैया मन दे पर बेटा ए की लिबास पाया है ये कोई टब्बरदारा दे कपड़े ने गल च खफनी पाई हुई है ते गोल जी पग बन ली है ये कोई दुनियादारा की गल है तू दो बच्चों का बापू है पिता है तू टब्बरदार है तू रिश्तेदार वाला है और पुत्रा ए की तू लिबास पाया है उतार ये कपड़े। महाराज ने जब इदा गल शुरू की ना उन्होंने सौरा साहब जी ने तो जिस काम वास्ते पंडित श्यामा जी आए हुए थे उन्हें काम अपना शुरू किया बड़े बड़े ग्रंथों दी मिसाल बड़े बड़े शास्त्रां दी गल्लां छियां शास्त्रां विच्चों गल्लां करन लगा छे कार छे गुर छे उपदेश सारे शास्त्रां दे मुसन गुर तो मुराद छे गुर इन्हां छियां शास्त्रां नूं लिखण वाले लिखारी उन्हां दीआं गल्लां कर कर सुनाईआं महाराज सुनी गए ते अखीर विच सच्चे पातशाह ने जो दलील दित्ती वह सुन के शामे पंडित ने हथ जोड़ के सिर झुका दिता आखन लगे मूल चंद जी ये कोई दुनियादार नहीं है ये रब्बी रंग का बंदा है ते इहदे तिरंगा नूं मैं जान नहीं सकता इन्हें शस्त्रां तों किड्डी उच्ची गल कर दिती है सरबत दे भले दी। तो महाराज हुण तैयार हो गए महाराज ने तैयारी कर ली नाल ही भैन भनोईया भी तैयार नाल ही सस सहुरा तैयार ते पंडित शामे होनी तो इतों छुट्टी लै ली जो इन्हों मिलना सी मिल गया सेवा होई ये तो चले गए बटाले ते नाल ही भाई मरदाना रबाब चढ़ के गुरु साहब जी सारिया नू लै के एक प्रोग्राम बना के नाल ही श्री चंद ते लक्ष्मीदास नाल ही महाराज जी दे जीवन साथी किवें भी पीणसां डोलियां जां घोड़ियां ते चढ़ के टांगियां ते बह के उदों टांगियां दा रवाज सी तलवंडी आ गई आउण तो पहला ही राय बुलार नू खबरां सन गली कूचे विच पता सी गुरु नानक कम छड़ गया है बड़ी भारी शाही नौकरी त्याग गया है हुण ओह कई कई चिर चुप रहिंदा है तो सतसंग जी घर विच आ गए। अगले ही दिन महाराज जी ने सवेरे उठ के मरदाने दे नाल कीर्तन कीता ते मरदाने नू जिहड़ी अगली गल ते अगला प्रोग्राम सी ओह सुल्तानपुरे समझा दिता सी कहिंदे ने सच्चे पातशाह ने सारे परिवार विच हाथ जोड़ के आखिया कि मैं हुण परमेश्वर दे काम ते लग गया हाँ अगे मैं निकम्मा ही फिरदा सां हुण मैनू रब जी ने अपने कार ते ला लिया है ते ओह काम मैं घर घर दर दर जाके करांगा पिता जी कहली ने गल ना ला लिया घुट के बड़ी उम्र दे बिर बजुर्ग सन एक पासे मां ने हाथ फड़ के कलेजे ना लाया होया ते कालू ने जफ्फी पाई होई चंदो सस राणी ते महाराज दे सौरा साहब अपने थे रोण वैराग तारी होया होया आंढ गुआंढ भी इकट्ठा होया कालू ने आख्या पुत्रा तेनू किसे सद्या है महाराज ने आख्या पिता जी सद्या तो किसे ने नहीं पर हुक्म लग गया है तुर दरगाहों परमेश्वर दी दरों कि मैं जावां ते लोकां नू रब नाल जोड़ा लोकां नू दसा कि जिंदगी जहमत नहीं रहमत है मनुख जिंदगी दियां कीमतां की हन तुसी ऐवें ना तू करेगा की महाराज ने आख्या जो परमेश्वर कराएगा वो ते तो की कराएगा गालू जी पुछन लगे उन्हें मैंने हुक्म दिता है कि जो धुंध छाई हुई है दिमागों में मनुख हो के कोई नरकों तो डरता है कोई सुरगों का चाहवान है कोई देवियां देवतियां तो डरता है कोई गुगे ਮਠਾਂ ਤੋਂ ਡਰਦਾ ਹੈ, ਕੋਈ ਕਬਰਾਂ ਵੀ ਪੂਜੀ ਜਾਂਦਾ ਹੈ, ਜਿਉਂਦੇ ਭੁੱਖੇ ਦਾ ਖਿਆਲ ਨਹੀਂ, ਕਬਰਾਂ 'ਤੇ ਹੀ ਜ਼ਿਆਫਤਾਂ ਦਿੱਤੀਆਂ ਜਾ ਰਹੀਆਂ ਨੇ। ਇਸ ਤਰ੍ਹਾਂ ਨਾਲ ਮੈਂ ਇਹਨਾਂ ਸਾਰੇ ਲੋਕਾਂ ਨੂੰ ਜੋ ਪੁੰਨਾਂ ਪਾਪਾਂ ਵਿੱਚ ਬੱਝੇ ਹੋਏ ਨੇ, ਜੋ ਦੇਵੀ ਦੇਵਤਿਆਂ ਦੇ ਕ੍ਰੋਧ ਤੋਂ ਡਰਦੇ ਨੇ, ਜੋ ਸੂਰਜ ਚੰਦਰਮਾ ਤੋਂ ਡਰਦੇ ਨੇ ਜਾਂ ਹੋਰ ਇਤਾਦਕ ਨਰਕਾਂ ਸੁਰਗਾਂ ਤੋਂ ਮੰਗਲਾਂ ਸ਼੍ਰਿਸ਼ਨਾ ਤੋਂ ਡਰ ਰਹੇ ਨੇ, ਮੈਂ ਘਰ ਘਰ ਜਾ ਕੇ ਦੱਸਾਂਗਾ ਕਿ ਇਨਸਾਨ ਤੂੰ ਰੱਬ ਦਾ ਸ਼ਹਿਜ਼ਾਦਾ ਹੈ ਅਤੇ ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਤੂੰ ਜ਼ਿੰਦਗੀ ਨੂੰ ਮਾਨਣ ਲਈ ਆਇਆ ਹੈ, ਇਸ ਲਈ ਤੂੰ ਜੂਨਾ ਨਾ ਕਰ। ਮਾਂ ਨੇ ਫੁੱਟ ਕੇ ਕਲੇਜੇ ਨਾਲ ਹੱਥ ਲਾ ਕੇ ਕਿਹਾ, ਮਾਂ ਨੂੰ ਵੀ ਨਾਲ ਹੀ ਲੈ ਚੱਲ, ਮੈਂ ਕਿਵੇਂ ਜੀਵਾਂਗੀ ਤੇਰੇ ਤੋਂ ਬਿਨਾਂ, ਮੈਨੂੰ ਵੀ ਨਾਲ ਲੈ ਚੱਲ। ਪਿਤਾ ਨੇ ਵੀ ਆਖਿਆ, ਪੁੱਤਰਾ ਫਿਰ ਅਸੀਂ ਬੁੱਢੇ ਤੇਰੇ ਸਹਾਰੇ ਸਾਂ, ਤੂੰ ਸਾਡੀ ਟੇਕ ਸਾਂ, ਸਾਨੂੰ ਦੋਹਾਂ ਨੂੰ ਨਾਲ ਲੈ ਜਾ। ਮਹਾਰਾਜ ਨੇ ਇੱਕ ਸ਼ਬਦ ਉਚਾਰਿਆ, ਗੁਰੂ ਗ੍ਰੰਥ ਸਾਹਿਬ ਵਿੱਚ ਆਖਣ ਲੱਗੇ, ਮੇਰੀ ਮਾਤਾ ਮੇਰੇ ਨਾਲ ਹੀ ਜਾ ਰਹੀ ਹੈ, ਮੇਰਾ ਪਿਤਾ ਵੀ ਮੇਰੇ ਨਾਲ ਹੀ ਜਾ ਰਿਹਾ ਹੈ। ਉਂਝ ਸਾਰੇ ਅੱਖਾਂ ਬੰਦ ਅਤੇ ਰੋਂਦੇ ਸਨ। ਇੱਕ ਨਾਨਕੀ ਭੈਣ ਸੀ ਜੋ ਇਸ ਨੂੰ ਰੱਬੀ ਚੋਜ ਸਮਝਦੀ ਸੀ ਅਤੇ ਟਿਕਾਅ ਵਿੱਚ ਬੈਠੀ ਸੀ। ਬਾਕੀ ਸਾਰੇ ਸੁਲੱਖਣੀ ਦਾ ਹਾਲ ਨਾ ਪੁੱਛਿਆ ਜਾਣ, ਕਹਿੰਦੇ ਨੇ ਕੋਈ ਸੱਜਣ ਪਿੱਛੋਂ ਜਾ ਕੇ ਕਿਰਪਾ ਕਰੋ, ਉਹ ਜੋ ਬੱਚੇ ਬੋਲਦੇ ਨੇ ਉਹਨਾਂ ਨੂੰ ਤਾਂ ਕੋਈ ਸੱਜਣ ਕਿਰਪਾ ਕਰੋ, ਇਹ ਵੀ ਸੇਵਾ ਹੈ, ਆਪ ਧਿਆਨ ਦਿਓ ਇੱਧਰ। ਤੋ ਮਹਾਰਾਜ ਨੇ ਜਦੋਂ ਇਹ ਸੁਣਿਆ ਕਿ ਮਾਤਾ ਪਿਤਾ ਕਹਿੰਦੇ ਨੇ ਸਾਨੂੰ ਕਿਸ ਦੇ ਆਸਰੇ ਛੱਡ ਚੱਲਿਆ ਹੈ, ਸਾਨੂੰ ਵੀ ਨਾਲ ਲੈ ਜਾ, ਅਤੇ ਮਹਾਰਾਜ ਨੇ ਕਿਹਾ ਮੇਰੀ ਮਾਤਾ ਅਤੇ ਮੇਰੇ ਪਿਤਾ ਮੇਰੇ ਨਾਲ ਹੀ ਜਾ ਰਹੇ ਨੇ। ਓਏ ਪੁੱਤਰਾ, ਮਾਂ ਨੇ ਕਿਹਾ, ਤੇਰੀ ਹੋਰ ਕੋਈ ਮਾਂ ਹੈ? ਕਾਲੂ ਨੇ ਕਿਹਾ, ਤੇਰਾ ਹੋਰ ਕੋਈ ਪਿਤਾ ਹੈ? ਮਹਾਰਾਜ ਨੇ ਤੁੱਕ ਆਖੀ, ਜਨਨੀ ਮਾਤਾ ਦੇ ਨਾਲ ਹੁੰਦਿਆਂ ਹੋਇਆਂ, ਜਨਮ ਦੇਣ ਵਾਲੇ ਪਿਤਾ ਦੇ ਨਾਲ ਹੁੰਦਿਆਂ ਹੋਇਆਂ, ਉਹਦੀ ਹੋਂਦ ਵਿੱਚ ਜੇ ਇਨਸਾਨ ਦੇ ਨਾਲ ਇਹ ਮਾਤਾ ਜੋ ਮੇਰੇ ਨਾਲ ਜਾ ਰਹੀ ਹੈ ਅਤੇ ਉਹ ਪਿਤਾ ਜੋ ਮੇਰੇ ਅੰਗ ਸੰਗ ਜਾ ਰਿਹਾ ਨਾ ਹੋਵੇ ਤਾਂ ਮਨੁੱਖ ਸਮਝੋ ਕਿ ਮਾਤਾ ਪਿਤਾ ਤੋਂ ਸੱਖਣਾ ਹੀ ਹੈ, ਯਤੀਮ ਹੈ। ਪੁੱਤਰਾ, ਉਹ ਕਿਹੜੀ ਗੱਲ ਹੈ? ਕਿਹੜੀ ਮਾਤਾ ਅਤੇ ਕਿਹੜਾ ਪਿਤਾ? ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ, ਮਾਤਾ ਮਤ ਪਿਤਾ ਸੰਤੋਖ। ਮਾਤਾ ਪਿਤਾ ਦੇ ਹੁੰਦਿਆਂ ਜੇ ਕਿਸੇ ਕੋਲ ਚੰਗੀ ਮਤ ਨਹੀਂ ਅਤੇ ਉਹਦੇ ਮਨ ਨੂੰ ਕਿਸੇ ਗੱਲ ਸੰਤੋਖ ਨਹੀਂ ਆਉਂਦਾ ਅਤੇ ਉਹ ਯਤੀਮ ਹੀ ਸਮਝਣਾ ਚਾਹੀਦਾ। ਗੁਰੂ ਨਾਨਕ ਦੇ ਖਿਆਲਾਂ ਵਿੱਚ ਅਸੀਂ ਕਿੱਥੇ ਬੈਠੇ ਹਾਂ, ਸੰਗਤ ਵਿੱਚ ਆ ਕੇ ਇਹੀ ਸੋਚਣਾ। ਉਹਨਾਂ ਸ਼ਬਦ ਉਚਾਰਿਆ, ਮੇਰੀ ਸੁਚੱਜੀ ਰੱਬ ਦੀ ਸਵਾਰੀ ਹੋਈ ਮਤ ਮੇਰੇ ਨਾਲ ਜਾ ਰਹੀ ਹੈ, ਇਹੀ ਮੇਰੀ ਮਾਤਾ ਹੈ ਅਤੇ ਮੇਰੇ ਹਿਰਦੇ ਅੰਦਰ ਜੋ ਸੰਤੋਖ ਹੈ ਉਹ ਮੇਰੇ ਨਾਲ ਜਾ ਰਿਹਾ, ਉਹ ਮੇਰਾ ਪਿਤਾ। ਮਾਤਾ ਮਤ ਪਿਤਾ ਸੰਤੋਖ ਤੁਖ ਹੈ। ਸਤ ਸੰਗਤ ਜੀ, ਉਸ ਵੇਲੇ ਮਹਾਰਾਜ ਅਗਲੇ ਦਿਨ ਤਿਆਰ ਹੋ ਗਏ। ਕੀ ਵੇਖਦੇ ਨੇ? ਇਹਨਾਂ ਦੇ ਬੈਠਿਆਂ ਬੈਠਿਆਂ ਭਾਈ ਮਰਦਾਨਾ ਆ ਗਿਆ, ਮਰਦਾਨੇ ਦੇ ਨਾਲ ਮਰਦਾਨੇ ਦੀ ਮਾਤਾ ਆਈ, ਮਾਤਾ ਲੱਖੋ, ਮਰਦਾਨੇ ਦਾ ਪਿਤਾ ਵੀ ਨਾਲ ਆ ਗਿਆ ਭਾਈ ਬਦਰੇ, ਬਦਰੇ ਅਤੇ ਮਾਤਾ ਲੱਖੋ, ਮਰਦਾਨੇ ਦੇ ਮਾਂ ਬਾਪ ਵੀ ਨਾਲ ਆ ਗਿਆ ਅਤੇ ਮਾਂ ਨੇ ਆਪਣੇ ਪੋਤਰੇ ਦੋਨੋਂ ਨਾਲ ਲਏ ਹੋਏ। ਮਰਦਾਨੇ ਦੇ ਦੋ ਸਾਹਿਬਜ਼ਾਦੇ ਸਨ, ਇੱਕ ਦਾ ਨਾਂ ਸੀ ਰਜਾਦਾ ਅਤੇ ਇੱਕ ਦਾ ਨਾਂ ਸੀ ਸ਼ਹਿਜ਼ਾਦਾ। ਰਜਾਦਾ ਕਰਤਾਰਪੁਰ ਰਿਹਾ ਹੈ ਜਿਹੜਾ ਗੁਰੂ ਸਾਹਿਬ ਜੀ ਨੇ ਰਾਵੀ ਕੰਢੇ ਵਸਾਇਆ ਅਤੇ ਸ਼ਹਿਜ਼ਾਦਾ ਤਲਵੰਡੀ ਰਿਹਾ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਰਹਿੰਦੇ ਸਨ। ਤੋ ਸਤ ਸੰਗਤ ਜੀ, ਰਜਾਦੇ ਅਤੇ ਸ਼ਹਿਜ਼ਾਦੇ ਨੂੰ ਨਾਲ ਲਾਇਆ ਹੋਇਆ, ਭਾਈ ਮਰਦਾਨਾ ਅੱਗੇ ਪਿੱਛੇ ਦੇ ਮਾਤਾ ਪਿਤਾ ਉਹ ਵੀ ਰੋਂਦੇ ਆਉਣ ਅਤੇ ਦੋਨੋਂ ਪੋਤਰੇ ਨਾਲ ਲਈ ਆਉਣ। ਜਿਸ ਵੇਲੇ ਕਾਲੂ ਜੀ ਦੇ ਵਿਹੜੇ ਆਏ ਤਾਂ ਇੱਥੇ ਅੱਗੇ ਵੈਰਾਗ ਤਾਰੀ ਹੋਇਆ ਹੋਇਆ। ਤੋ ਹੁਣ ਕੀ ਹੋਇਆ? ਸਾਰਾ ਗੁਰੂ ਨਾਨਕ ਦੇਵ ਜੀ ਦਾ ਕੋਰਮਾ, ਭਾਈ ਮਰਦਾਨਾ, ਉਹਦੇ ਪਿਤਾ ਬਦਰਾ ਜੀ, ਉਹਦੀ ਮਾਤਾ ਲੱਖੋ ਜੀ ਅਤੇ ਉਹਦੇ ਪੁੱਤਰ ਰਜਾਦਾ ਅਤੇ ਸ਼ਹਿਜ਼ਾਦਾ, ਇਹ ਰੋਣ। ਗੁਰੂ ਨਾਨਕ ਨੇ ਸਾਰਿਆਂ ਵਿੱਚੋਂ ਇੱਕੋ ਹੀ ਸਾਥੀ ਚੁਣਿਆ ਆਪਣੇ ਨਾਲ, ਭਾਈ ਮਰਦਾਨੇ ਨੂੰ ਲੈ ਕੇ ਚੱਲੇ। ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਸਾਰੇ ਕਿਤਨੇ ਭਾਗਾਂ ਵਾਲੇ ਸੀ ਭਾਈ ਮਰਦਾਨਾ ਜੀ। ਲਿਖਾਰੀਆਂ ਨੇ ਬੇਇਨਸਾਫੀ ਕੀਤੀ ਹੈ ਭਾਈ ਮਰਦਾਨੇ ਨਾਲ, ਉਹਨੂੰ ਮੰਗਤਾ, ਉਹਨੂੰ ਨਕਲੀਆ, ਉਹਨੂੰ ਪਿਆਸਾ, ਉਹਨੂੰ ਭੁੱਖਾ, ਉਹਨੂੰ ਬਾਬੇ ਨਾਲ ਰੁੱਠਣ ਵਾਲਾ ਹੀ ਲਿਖਾਰੀਆਂ ਨੇ ਦੱਸਿਆ ਹੈ। ਕਿਉਂਕਿ ਇੱਦਾਂ ਲਿਖਣ ਨਾਲ ਜਾਂ ਸਟੇਜ ਤੋਂ ਕਈ ਵਾਰੀ ਮੈਂ ਕਈ ਸੱਜਣ ਵੀ ਦੇਖੇ ਨੇ ਪ੍ਰਚਾਰਕ ਜਾਂ ਢਾਡੀ ਰਾਗੀ ਮਰਦਾਨੇ ਨੂੰ ਨਕਲੀਆ ਹੀ ਸਾਬਤ ਕਰਦੇ ਨੇ, ਮਹਾਂ ਗੁਨਾਹ ਹੈ। ਪਰ ਇਤਿਹਾਸ ਅੱਜ ਇਹ ਦਾਸ ਪੜ੍ਹ ਰਿਹਾ ਸੀ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਹੈ ਕਿ ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ 54 ਵਰੇ ਰਿਹਾ, 54 ਵਰੇ ਇੱਥੇ ਮਿੱਤਰਤਾ ਸਕੇ ਭਰਾਵਾਂ ਦੀ ਨੇ ਨਿਭਦੀ, ਮਾਂ ਬਾਪ ਨਾਲ ਨੇ ਨਿਭਦੀ, 54 ਵਰੇ ਭਾਈ ਮਰਦਾਨਾ ਨਾਲ ਰਿਹਾ ਅਤੇ ਉਹਨੇ ਕਿਤੇ ਗੱਦੀ 'ਤੇ ਬਿਠਾ ਛੱਡਿਆ ਅਤੇ ਸਲਤਨਤ ਦਿੱਤੀ ਹੋਈ ਸੀ? ਨਹੀਂ, ਜੰਗਲਾਂ ਵਿੱਚ, ਪਹਾੜਾਂ ਵਿੱਚ, ਸਹਰਾਵਾਂ ਵਿੱਚ, ਹਰਿਆਏ ਦਰਿਆਵਾਂ ਵਿੱਚ ਨਾਲ ਹੀ ਤੁਰਦਾ ਰਿਹਾ। ਇਹਨੂੰ ਆਦਮਖੋਰਾਂ ਵੀ ਫੜਿਆ ਪਰ ਬਾਬੇ ਵੱਲੋਂ ਮੁੱਖ ਨੇ ਮੋੜਿਆ। ਇਹਦੇ ਤੇ ਪਹਾੜ ਵੀ ਸੁੱਟੇ ਬਲੀ ਕੰਧਾਰੀ ਵਰਗੇ ਗੁੰਮਰਾਹ ਫਕੀਰਾਂ ਨੇ ਮਰਦਾਨੇ ਗੁਰੂ ਨਾਨਕ ਦੇ ਚਰਨ ਨੇ ਛੱਡੇ। ਤੋ ਸਤਸੰਗ ਜੀ ਇਉਂ ਭਾਈ ਮਰਦਾਨੇ ਨੂੰ ਨਾਲ ਰਿਹਾ ਰਜਾਦਾ ਰੋਵੇ ਆ ਰੋਣ ਕੀ ਗੱਲ ਆਖੀ ਜਾਵੇ। ਉਸ ਵੇਲੇ ਬੜਾ ਵੈਰਾਗ ਸੀ। ਇੱਕ ਇਤਿਹਾਸਕਾਰ ਨੇ ਬਹੁਤ ਖੂਬਸੂਰਤ ਇੱਥੇ ਦੋ ਸਤ ਹਾਂਜੀ ਅੱਛਾ ਇੱਕ ਮੁਸਲਮਾਨ ਲਿਖਾਰੀ ਲਿਖਦਾ ਹੈ ਤੇ ਜਿਸ ਵੇਲੇ ਬਾਬਾ ਜੀ ਚੱਲੇ ਤੇ ਉਸ ਵੇਲੇ ਅੱਜ ਦਾਸ ਨੇ ਸਾਖੀ ਇੱਥੇ ਸਮਾਪਤ ਕਰ ਦੇਣੀ ਹੈ। ਕੱਲ੍ਹ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਤਾਂ ਨਹੀਂ ਉਹਨਾਂ ਦੇ ਸੰਬੰਧ ਅੰਦਰ ਕੀਰਤਨ ਹੋਵੇਗਾ। ਇਸ ਲਈ ਤੁਸੀਂ ਥੋੜ੍ਹੇ ਜਿਹਾ ਮਿੰਟ ਹੋਰ ਬਖਸ਼ਣੇ। ਪ੍ਰਬੰਧਕਾਂ ਵੱਲੋਂ ਦਾਸਾਂ ਨੂੰ ਹੁਕਮ ਹੋ ਰਿਹਾ ਹੈ ਕਿ ਹੁਣ ਤੁਸੀਂ ਚਿਰ ਰਹਿ ਲਿਆ ਨਰੋਬੀ ਤੋਂ ਬਾਹਰ ਜਾਓ ਅਤੇ ਅਸੀਂ ਰਜ਼ਾ ਵਿੱਚ ਹੀ ਗਲੇ ਹਮਾਰੇ ਜੇਵਰੀ ਜਾਂ ਖਿੱਚੇ। ਹੁਣ ਢਿੱਲੀ ਛੱਡਦੇ ਨੇ ਅਤੇ ਜਿੱਥੇ ਭੇਜਦੇ ਨੇ ਫਿਰ ਖਿੱਚਣਗੇ ਤਾਂ ਫਿਰ ਤੁਹਾਡੇ ਚਰਨਾਂ ਵਿੱਚ ਆ ਜਾਵਾਂਗੇ। ਇਸ ਤਰ੍ਹਾਂ ਦਾ ਕੁਛ ਪ੍ਰੋਗਰਾਮ ਹੈ। ਜਿਤਨੇ ਦਿਨ ਇੱਥੇ ਕੀਰਤਨ ਹੈ ਦਾਸ ਸਾਥੀਆਂ ਸਮੇਤ ਆਪ ਜੀ ਦਾ ਕਿਰਤੱਗ ਹੈ ਜੋ ਤੁਸੀਂ ਇਸ ਤਰ੍ਹਾਂ ਆ ਕੇ ਕਿਰਪਾ ਕਰਦੇ ਹੋ ਅਤੇ ਤੁਹਾਡੀ ਬਖਸ਼ਿਸ਼ ਨਾਲ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਿਆ ਜਾਂਦਾ ਹੈ। ਹੋਰ ਤਾਂ ਅਸੀਂ ਕੋਈ ਸਿਮਰਨ ਭਜਨ ਕਰ ਨਹੀਂ ਸਕਦੇ। ਇਸ ਲਈ ਜਿਸ ਵੇਲੇ ਮਹਾਰਾਜ ਚੱਲੇ ਇੱਕ ਮੁਸਲਮਾਨ ਲਿਖਾਰੀ ਲਿਖਦਾ ਹੈ ਹਾਲਤ ਕੀ ਸੀ। ਹਾਂਜੀ ਪਛਾਣ ਵਾਲੀ ਭੈਣ ਨੇ ਗੁਰੂ ਨਾਨਕ ਦੇਵ ਜੀ ਨੂੰ ਹਮੇਸ਼ਾ ਆਪਣੀ ਪਿਆਰ ਵਾੜ ਦੇ ਕੇ ਰੱਖਿਆ ਸੰਭਾਲਿਆ। ਹਰ ਵੇਲੇ ਕਹਿੰਦੀ ਸੀ ਇਹ ਮੇਰਾ ਗੁਰੂ ਪੀਰ ਵੀਰ ਹੈ। ਪਰ ਜਿਉਂ ਜਿਉਂ ਇਹਨੇ ਸੰਭਾਲੀ ਇਹ ਗੱਲ ਅੰਦਰ ਅੱਜ ਫਿਰ ਔਖੀ ਹੋ ਗਈ ਸੰਭਾਲਦਿਆਂ ਸੰਭਾਲਦਿਆਂ। ਕਈ ਵਾਰੀ ਉਦਾਸੀਆਂ ਮਾਯੂਸੀਆਂ ਹਸਰਤਾਂ ਪਜਮੁਰਦਗੀਆਂ ਡਿਸਅਪੁਆਇੰਟਮੈਂਟਸ ਅਤੇ ਗਮ ਅੰਦਰ ਸੰਭਾਲੇ ਜਾਣ ਅਤੇ ਮਨੁੱਖ ਅੰਦਰੋਂ ਔਖਾ ਹੋ ਜਾਂਦਾ ਹੈ। ਪਰ ਬੜਾ ਜਿਗਰਾ ਸੀ ਹੁਣ ਤਾਈਂ ਬੇਬੇ ਨਾਨਕੀ ਦਾ, ਹੁਣ ਤਾਈਂ ਸੰਭਾਲ ਰੱਖਿਆ, ਪਰ ਹੁਣ ਕੀ ਹਾਲਤ ਹੋਈ। ਕਿਸੇ ਦੀ ਕੋਈ ਗੱਲ ਉਹਨਾਂ ਦੇ ਸਾਹਮਣੇ ਟਿਕ ਨਾ ਸਕੇ, ਕਿਸੇ ਦੀ ਕੋਈ ਦਲੀਲ ਉਹਨਾਂ ਦੀ ਦਲੀਲ ਦੇ ਸਾਹਮਣੇ ਟਿਕ ਨਾ ਸਕੇ। ਉਹਨੇ ਫਿਰ ਕਹਾ, ਬਹੁਤ ਭੈਣ ਨੇ ਇੱਕ ਗੱਲ ਕੀਤੀ, ਅੰਦਰ ਗਈ, ਵੇ ਸ੍ਰੀ ਚੰਦਾ, ਵੇ ਬੱਚਿਆਂ ਲਕਸ਼ਮੀ ਦਾਸਾ। ਹਾਂ ਭੂਆ ਜੀ, ਤੁਸੀਂ ਅੰਦਰ ਵੜੇ ਹੋ? ਆ ਚੱਲਿਆ ਤੁਹਾਡਾ ਬਾਬਲਾ, ਪਰਦੇਸਾਂ ਨੂੰ ਚੱਲਿਆ, ਪਤਾ ਨਹੀਂ ਕਦੋਂ ਮੁੜੇਗਾ, ਕਦੋਂ ਵਾਗਾ ਮੋੜੇਗਾ। ਇਹ ਗੱਲ ਕਹਿੰਦਿਆਂ ਸੁਲੱਖਣੀ ਦੀਆਂ ਡਾਢਾਂ ਨਿਕਲ ਗਈਆਂ, ਨਾਲ ਸੁਲੱਖਣੀ ਜੀ ਨੂੰ ਵੀ ਲਏ ਬੇਬੇ ਨਾਨਕੀ ਅਤੇ ਨਾਲ ਹੀ ਆਪਣੇ ਦੋਹਾਂ ਭਤੀਜਿਆਂ ਨੂੰ ਉਂਗਲੀ ਲਾ ਕੇ ਸ੍ਰੀ ਚੰਦ ਅਤੇ ਲਕਸ਼ਮੀ ਦਾਸ ਨੂੰ ਲਏ। ਕੰਨ ਵਿੱਚ ਕੁਛ ਗੱਲ ਸਮਝਾ ਦਿੱਤੀ ਕਿ ਕਿਸੇ ਦੇ ਰੋਕਿਆਂ ਤਾਂ ਰੁਕੇ ਨੇ, ਹੁਣ ਤੁਸੀਂ ਤੁਹਾਡੇ 'ਤੇ ਗੱਲ ਹੈ, ਮੈਨੂੰ ਯਕੀਨ ਹੈ ਕਿ ਤੁਹਾਡੇ ਪਿਆਰ ਨਾਲ ਉਹ ਰੁਕ ਜਾਏਗਾ। ਲਕਸ਼ਮੀ ਦਾਸ ਜੀ, ਬੇਟਾ ਸ੍ਰੀ ਚੰਦ ਜੀ, ਇੱਦਾਂ ਇੱਦਾਂ ਕਰਨਾ। ਜਿਸ ਵੇਲੇ ਨੇੜੇ ਆਏ, ਗੁਰੂ ਸਾਹਿਬ ਜੀ ਤਾਂ ਖੜੇ ਨੇ ਵਿਹੜੇ ਅੰਦਰ, ਮਰਦਾਨਾ ਵੀ ਖੜਾ ਹੈ, ਅਤੇ ਜਿਵੇਂ ਭੈਣ ਨੇ ਸਮਝਾਇਆ, ਭੂਆ ਜੀ ਨੇ ਸਮਝਾਇਆ ਸੀ, ਤਿਵੇਂ ਉਹਨਾਂ ਆ ਕੇ ਇੱਕ ਨੇ ਗੁਰੂ ਸਾਹਿਬ ਜੀ ਦੀ ਸੱਜੀ ਲੱਤ ਫੜ ਲਈ ਅਤੇ ਲਕਸ਼ਮੀ ਦਾਸ ਜੀ ਨੇ ਖੱਬੀ ਲੱਤ ਫੜ ਕੇ ਘੁੱਟ ਲਈ ਅਤੇ ਨਾਲ ਚੁੰਬੜ ਗਏ। ਹਾਂ ਜੀ, ਉਸਨੇ ਗਿਆਨੀ ਅਬਦੁੱਲਾ ਮੁਨਸਦਰ ਗੁਜਰਾਂਵਾਲ ਵੀ, ਉਹ ਕਹਿੰਦੇ ਨੇ ਉਸਨੇ ਬੱਚੋਂ ਕੋ ਉਠਾ ਕਰ ਆਪ ਸੇ ਚਿਮਟਾ ਦੀਆ, ਚਾਂਦ ਸੇ ਬੇਟੋ ਕੋ ਲਾ ਕਰ ਬਾਪ ਸੇ ਚਿਮਟਾ ਦੀਆ, ਰੋਕਨੇ ਕਾ ਆਪ ਕੋ ਇੱਕ ਆਖਰੀ ਹੁਰਬਾ ਥਜੇ, ਆਖਰੀ ਕੋਸ਼ਿਸ਼ ਸੀ ਬੇਬੇ ਨਾਨਕੀ ਦੀ, ਰੋਕਨੇ ਕਾ ਆਪ ਕੋ ਇੱਕ ਆਖਰੀ ਹੁਰਬਾ ਥਜੇ, ਆਖਰੀ ਹੁਰਬਾ ਥਾ ਔਰ ਸਭ ਸੇ ਕਵੀ ਹੁਰਬਾ ਥਜੇ। ਔਲਾਦ ਦਾ ਪਿਆਰ ਬਹੁਤ ਸਭ ਤੋਂ ਵੱਡੀ ਬਾਤ ਹੋਇਆ ਕਰਦੀ ਹੈ, ਉਹਨੇ ਇਹ ਬਾਹਰ ਇਹ ਢੰਗ ਵਰਤਿਆ ਲਿਖਿਆ ਹੈ, ਉਚਾਲ ਆ ਜਾਂਦਾ ਹੈ। ਔਲਾਦ ਦਾ ਮੋਹ ਐਸੀ ਚੀਜ਼ ਹੈ ਕਿ ਮਨੁੱਖ ਕਿਤਨਾ ਵੀ ਜੇਰੇ ਵਾਲਾ ਹੋਵੇ ਕੰਬ ਜਾਂਦਾ ਹੈ। ਜਿਸ ਵੇਲੇ ਲੱਤਾਂ ਨੂੰ ਚਿਮਟੇ ਹੋਏ ਸੀ ਪੁੱਤਰ, ਮਹਾਰਾਜ ਨੇ ਪਿਆਰ ਨਾਲ ਇਹਨਾਂ ਦੇ ਹੱਥ ਛੁਡਾ ਕੇ ਲੱਤਾਂ ਨਾਲੋਂ ਤੇ ਸ੍ਰੀ ਚੰਦ ਤੇ ਲਕਸ਼ਮੀ ਦਾਸ ਦੀਆਂ ਬਾਹਾਂ ਬੇਬੇ ਨਾਨਕੀ ਨੂੰ ਫੜਾ ਦਿੱਤੀਆਂ। ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ, ਸ਼ਿਵਾ ਜੀ ਸੁਲੈਸ, ਪਰ ਗੁਰੂ ਸਾਹਿਬ ਜੀ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਉਹਨਾਂ ਨੂੰ ਫੜਾ ਕੇ ਆਖਿਆ, ਭੈਣਾਂ ਰਾਜਦਾ ਭੈਣ ਹਮ ਰਾਜ ਭੈਣ, ਰਮਜ਼ਾਨ ਨੂੰ ਸਮਝਣ ਵਾਲੀਏ, ਰੱਬੀ ਰਮਜ਼ਾਨ ਸਮਝਣ ਵਾਲੀਏ, ਅੱਜ ਕੀ ਗੱਲ ਹੋਈ ਹੈ ਚੜ੍ਹਦੀ ਕਲਾ ਵਿੱਚ? ਭੈਣਾ ਅਸੀਸ ਦੇ ਆਪਣੇ ਵੀਰੇ ਨੂੰ ਰੱਬ ਵੱਲੋਂ ਜਿਹੜਾ ਕੰਮ ਸੌਂਪਿਆ ਗਿਆ ਹੈ ਉਹਨੂੰ ਪੂਰੀ ਤਰ੍ਹਾਂ ਨਿਭਾ ਸਕਾਂ, ਤੂੰ ਤਾਂ ਮੈਨੂੰ ਆਸ਼ੀਰਵਾਦ ਦੇਣੀ ਹੈ, ਵਡੇਰੀ ਜੋ ਹੋਈ ਆ ਕੀ ਕੀਤਾ ਹੈ? ਭੈਣ ਕਾਇਮ ਹੋ ਗਏ, ਭੈਣ ਟਿਕ ਗਈ, ਆਖਣ ਲੱਗੇ ਇਹਨਾਂ ਪੁੱਤਰਾਂ ਨੂੰ ਤੂੰ ਹੀ ਉਹ ਪਾਲਣਾ, ਇਹ ਤੇਰੇ ਹੀ ਨੇ ਬੱਚੇ, ਮੈਨੂੰ ਯਕੀਨ ਹੈ ਇਹਨਾਂ ਦੀ ਤਾਲੀਮ ਤਰਬੀਅਤ ਪਰਵਰਿਸ਼ ਦਾ ਪੂਰਾ ਧਿਆਨ ਰੱਖੇਗੀ, ਇਹ ਇੱਕ ਕੰਮ ਹੀ ਸੌਂਪ ਦਿੱਤਾ। ਤੋ ਹਾਂ ਭੈਣਾ ਤੇਰੇ ਨਾਲ ਇੱਕ ਵਾਅਦਾ ਕਰਦਾ ਹਾਂ, ਤੇਰੇ ਨਾਲ ਇੱਕ ਬਚਨ ਕਰਦਾ ਹਾਂ ਕਿ ਜਦੋਂ ਵੈਰਾਗ ਤਾਰੀ ਹੋ ਜਾਏ, ਜਦੋਂ ਮਿਲਣ ਦੀ ਇੱਛਾ ਪ੍ਰਬਲ ਹੋ ਜਾਏ, ਕੀਨ ਡਿਜ਼ਾਇਰ ਹੋ ਜਾਏ, ਅੰਤ 'ਤੇ ਆ ਜਾਏ, ਪੀਕ 'ਤੇ ਪਹੁੰਚ ਜਾਏ ਤੇਰੀ ਵਿਚਾਰ ਕਿ ਮੈਂ ਮਿਲਣਾ ਹੈ, ਤਾਂ ਤੂੰ ਅਰਦਾਸ ਕਰਨੀ ਪਰਮੇਸ਼ਰ ਦੇ ਅੱਗੇ, ਉਹ ਵੱਡੇ ਥਾਂ ਤੋਂ ਵੱਡੇ ਦਫ਼ਤਰ ਤੋਂ ਮੈਨੂੰ ਛੁੱਟੀ ਮਿਲੇਗੀ ਤਾਂ ਹੀ ਮੁੜ ਸਕਾਂਗਾ ਨਾ। ਤੂੰ ਮੈਨੂੰ ਨਹੀਂ ਕਹਿਣਾ, ਮੈਂ ਨਹੀਂ ਆ ਸਕਦਾ, ਮੈਂ ਕੌਣ ਵਿਚਾਰਾ ਰੱਬ ਦੀ ਰਜ਼ਾ ਵਿੱਚ ਤੁਰਿਆ ਫਿਰਾਂਗਾ, ਤੇ ਤੂੰ ਉੱਥੇ ਹੀ ਕਹਿਣਾ ਜਿਹਨੇ ਮੈਨੂੰ ਇਹ ਡਿਊਟੀ ਦਿੱਤੀ ਹੈ ਘਰ ਘਰ ਦਰ ਦਰ ਜਾਣ ਦੀ, ਉੱਥੋਂ ਮੈਨੂੰ ਹੁਕਮ ਹੋਵੇਗਾ, ਮੈਂ ਉਸ ਹੁਕਮ ਨੂੰ ਮੰਨ ਕੇ ਪੈਣਾ ਜਦੋਂ ਤੇਰਾ ਬਹੁਤ ਹੀ ਚਿੱਤ ਕਰੇ, ਪਰ ਛੇਤੀ ਛੇਤੀ ਨਾ ਕਰਨੀ, ਕੰਮ ਬਹੁਤ ਵੱਡਾ ਹੈ, ਦੂਰ ਦੂਰ ਜਾਣਾ। ਮੇਰੀ ਭੈਣ ਜੀ ਏਦਾਂ ਦੀਆਂ ਗੱਲਾਂ ਨਾ ਕਰ, ਤੂੰ ਮੈਨੂੰ ਅਸੀਸ ਦੇ। ਤੋ ਸਤਸੰਗ ਜੀ ਬੇਬੇ ਨਾਨਕੀ ਖੁਸ਼ ਹੋ ਗਈ, ਆਖਰ ਇੱਕ ਜੁਗਤ ਦੱਸ ਦਿੱਤੀ ਕਿ ਮੈਂ ਮੁੜ ਵੀ ਆਵਾਂਗਾ। ਪਹਿਲਾਂ ਤਾਂ ਅਸੀਂ ਤੇ ਪਤਾ ਨਹੀਂ ਕਦੋਂ ਮੁੜਨਾ ਹੈ, ਕਦੋਂ ਵਾਗਾ ਮੋੜਨਗੇ, ਸੁਲੱਖਣੀ ਤਾਂ ਆਉਂਦੀ ਸੀ ਕਦੋਂ ਵਾਗਾ ਮੋੜੋਗੇ, ਪਰ ਇੱਕ ਢੰਗ ਨਾਲ ਦੱਸ ਦਿੱਤਾ, ਭੈਣਾ ਜਦੋਂ ਮਿਲਣ ਦੀ ਇੱਛਾ ਪ੍ਰਬਲ ਹੋ ਜਾਏ ਤਾਂ ਪਰਮੇਸ਼ਰ ਨੂੰ ਅਰਦਾਸ ਕਰਨੀ, ਉਹ ਮੈਨੂੰ ਹੁਕਮ ਕਰਨਗੇ, ਜਿੰਨੀ ਛੁੱਟੀ ਦੇਣਗੇ ਉਨੀ ਘਰ ਆ ਕੇ ਮੈਂ ਮਿਲ ਜਾਇਆ ਕਰਾਂਗਾ, ਢੰਗ ਦੱਸ ਦਿੱਤਾ। ਪਰ ਜਿਸ ਵੇਲੇ ਬੱਚਿਆਂ ਨੂੰ ਉਸਨੇ ਬੱਚੋਂ ਕੋ ਉਠਾ ਕਰ ਆਪ ਸੇ ਚਿਮਟਾ ਦੀਆ, ਚਾਂਦ ਸੇ ਬੇਟੋ ਕੋ ਲਾ ਕਰ ਬਾਪ ਸੇ ਚਿਮਟਾ ਦੀਆ, ਰੋਕਨੇ ਕਾ ਆਪ ਕੋ ਇੱਕ ਆਖਰੀ ਹੁਰਬਾ ਥਜੇ, ਆਖਰੀ ਹੁਰਬਾ ਸਭ ਸੇ ਕਵੀ ਹੁਰਬਾ ਥਜੇ, ਅਖੀਰ ਲਿਖਿਆ ਆ ਜਾਂਦੇ ਹੈ ਖੁਦ ਕਲ ਕੋਲ। ਕੇ ਸਮਾਪਤੀ ਕੀਤੀ ਜਾਂਦੀ ਹੈ। ਪੁਸ਼ਾਕਾਂ ਨੇ ਘਰ ਵਾਲਿਆਂ ਲਈ ਆਉਣੀਆਂ, ਕੋਈ ਜ਼ੇਵਰਾਤ ਬਣਾ ਬਣਾ ਕੇ ਨਹੀਂ ਆਉਣੇ। ਪਰਮੇਸ਼ੁਰ ਦੇ ਨਾਂ ਉੱਤੇ ਸੱਚ ਦਾ, ਸਿਦਕ ਦਾ, ਵਫਾ ਦਾ, ਮਨੁੱਖਤਾ ਦਾ, ਇਨਸਾਨੀਅਤ ਦਾ ਪ੍ਰਚਾਰ ਕਰਨ ਵਾਸਤੇ ਦੋ ਪ੍ਰਚਾਰਕ ਘਰੋਂ ਤੁਰੇ ਨੇ। ਉੱਧਰ ਉਹਦੇ ਮਾਤਾ ਪਿਤਾ ਅਤੇ ਪੁੱਤਰ ਬੱਚੇ ਰੋ ਰਹੇ ਨੇ, ਇੱਧਰ ਇਹਦੇ ਘਰ ਵਿੱਚ ਸਵਾਏ ਨਾਨਕੀ ਤੋਂ ਸਭ ਦਾ ਦਿਲ ਖੋਲ ਰਿਹਾ ਹੈ, ਬੇਚੈਨ ਹੋਇਆ ਹੈ। ਆਖਰੀ ਸ਼ੇਰ ਹੈ, ਕੋਠੇ ਚੜ ਚੜ ਕਾਲੂ ਵੇਖੇ, ਮਾਤਾ ਵੇਖੇ, ਸੁਲੱਖਣੀ ਵੇਖੇ, ਆਉ ਗਏ ਸਾਜਨ ਆਉ ਗਏ ਤੇ ਲੰਘ ਗਏ ਦਰਿਆ, ਰੱਜ ਨਾ ਗੱਲਾਂ ਕੀਤੀਆਂ ਕੋਈ ਮਨੋ ਨਾ ਲੱਥੜਾ ਚਾ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਨ, ਜਦੋਂ ਮਿਲ ਗਏ ਤਾਂ ਫਿਰ ਦੇਖਾਂਗੇ ਸ਼ਹਿਨਸ਼ਾਹ ਜੀ ਕਿੱਥੇ ਗਏ ਨੇ, ਕਿਸ ਦੇ ਭਾਗ ਜਗਾਏ ਨੇ ਜਾ ਕੇ। ਇਹਨੂੰ ਇਤਿਹਾਸ ਵਿੱਚ ਲਿਖਿਆ ਗੁਰੂ ਸਾਹਿਬ ਜੀ ਦੀ ਪਹਿਲੀ ਉਦਾਸੀ। ਗੁਰੂ ਸਾਹਿਬ ਜੀ ਇਉਂ ਦੁਨੀਆਂ ਦਾ ਪਿਆਰ ਦਿਲ ਵਿੱਚ ਲੈ ਕੇ ਘਰੋਂ ਨਿਕਲੇ ਸੀ, ਘਰ ਦੇ ਸਾਰੇ ਸੁੱਖ ਸਾਰੇ ਜੀਆਂ ਦਾ ਪਿਆਰ ਮਹਾਰਾਜ ਜੀ ਨੇ ਬਾਲਾ ਤੱਕ ਰੱਖਿਆ। ਗਰੀਬਾਂ, ਲੋੜਵੰਦਾਂ, ਦੁਖਿਆਰਿਆਂ ਦੇ ਪਿਆਰ ਨੂੰ ਹਿੱਕ ਨਾਲ ਲਾ ਕੇ ਸਤਿਗੁਰੂ ਵੱਧ ਤੋਂ ਵੱਧ ਸਾਰਿਆਂ ਦੇ ਕੋਲ ਜਾਂਦੇ ਨੇ। ਅੱਗੇ ਫਿਰ ਹੁਣ ਅਨੰਦ ਸਾਹਿਬ ਜੀ ਦਾ ਪਾਠ ਦਾਸ ਕਰਦੇ ਨੇ।